ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾਂ ਜਬ ਗੁਰ ਬੋਲੇ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ ਜੈਸੇ ਹਮ ਸਤਿਗੁਰ ਰਾਖ ਲੀਏ ਛਡਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਔਰ ਦਸ਼ਮੇਸ਼ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੱਚਖੰਡ ਪਿਆਨਾ ਦਿਵਸ ਜੋ ਹਰ ਸਾਲ ਤਖਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਵੱਲੋਂ ਵੱਖ ਵੱਖ ਗੁਰਮਤਿ ਸਮਾਗਮਾਂ ਰਾਹੀਂ ਮਨਾਇਆ ਜਾਂਦਾ ਹੈ ਉਸੇ ਹੀ ਗੁਰਮਤਿ ਦੀਵਾਨ ਦੀ ਲੜੀ ਅਧੀਨ ਆਪ ਜੀ ਰਾਤਰੀ ਦੇ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ ਦਾਸ ਤੋਂ ਪਹਿਲਾਂ ਸਨਮਾਨਯੋਗ ਭਾਈ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਹਾਨੀ ਖਜ਼ਾਨੇ ਦੇ ਸੰਬੰਧ ਵਿੱਚ ਸਾਨੂੰ ਗੁਰਬਾਣੀ ਪ੍ਰਮਾਣਾ ਰਾਹੀਂ श्रीमान भाई साहब भाई गुरदास साहब जी की रचना राही ये गल समझान दा यतन कर रहे सन कि खजाना तो है जेड़ा खोजेगा प्राप्ति उसनू है, भोजन तो परोसिया है पर जेड़ा खाएगा तृप्ति उसे दी ही होवेगी। यूं कह लो कि सतगुरु दे इस पवित्र शलोक विच उन्हां दी पूरी विचार समेटी सी। हजूर ने जो अमृत बाणी विच बचन कीते ने तिचर मूल ना थुड़ींदो जिचर आप कृपाल शब्द अखुट बाबा नानका खाहे खर्च धन माल। जां इयों हजूर दा बचन लै लीए कि प्यू दादे का खोल डिठा खजाना ता मेरा मन भया निदाना रतन लाल जाका कछु न मोल भरे भंडार अखूट अतोल खावें खर्चा रल मिल पाई तोट ना आवै वध हो जाए। पर सारे इनू खर्च भी नहीं सकते ते सारे इनू वरत भी नहीं सकते। उहदा कारण सतगुरु फरमाउंदे ने कहो नानक जिस मस्तक लेख लिखाए सो एत खजाने लिया रलाए। आओ साध संगत कल रात्रि दे दीवान विच एक विचार आरंभ कीती सी कि हर चीज अपने धुरे दे नाल जुड़न वास्ते सफर कर रही है। सिर्फ पंछी चात जो कल आपां बोले ते अज उस प्रकरण नूं मुकम्मल कर सका। भावें आ बार मुखी तत् ने यह तत् भी तो अपने परम तत् दे विच लीन होण वास्ते अभेद होण वास्ते सबर कर रहे। रात अर्ज कीती सी अग दी एक निक्की जी चंग्यारी वह सूरज नूं मिलन वास्ते उतावलीए असमान वाले पासे उड़ रही है। पानी आकाश विच पहुंचा होया बूंद बूंद करके धरती ते वरस रहा है। जमीन तो उड़े कोई मिट्टी दे निके निके जर्रे ओ कई दिन आसमान विच रहन तो बाद धरती उत्ते डिगदे ने। गल की साडे शरीर दे पंजां तत्तां दी जड़त ए पंज तत्त भी मौत वेले अपने तत्तां विच वलीन हो जांदे ने ते जिन्ने गुरु जे शब्द दा आसरा लिया सच ए वे कि ओहदा अंतर ओहदी आत्मा उस परम आत्मा उस परम तत्त दे विच समा जांदी। कल अर्ज कीती सी जो चीज अपने धुरे तो अपने मरकज तो अपने सेंटर पॉइंट तो अपने असले तो विछड़ जाएगी उस दी खवारी अवश होवेगी। इसे प्रकरण नूं आप नाल अगे सांझा कर सका निर्धारित समय विच रह के आप जी दी शब्द विचार राही सेवा कर सका। आप जितने गुरु चरणा विच हाजिर हो बख्शो आसीस प्यार अदब नाल उचारण करो जी वाहे गुरु जी का खालसा वाहे गुरु जी की फतह। रात गुरु ग्रंथ साहिब दी पवित्र गुरबाणी विचों कुछ प्रमाण वजो बेनतियां कीतियां सन कि जेड़ी चीज अपने मूल तो विछड़ जाए उस दे अंदर मैलापन आ जांदा है ते उस दे अंदर दा खेड़ा उस दे अंदर दी सुगंधी वह भी सदीव काल ली आलोप हो जांदी है। रात इस प्रमाण ते विचार नू विश्राम दिता सी कि पानी दा भरिया होया सरोवर वह निर्मल है उस विच उगे कोई कौल दे फुल भवरिया नू अपने वल आकर्षित करदे ने खिंचदे ने ते उस पानी दी निर्मलता ते फुल्लां दी सुगंधी नू देख के लंघण वाले सैलानी भी उन्हां नू देख के रुक जांदे। पर कुछ दिनां तो बाद उसे सरोवर दे पानी दा रंग काला पै जांदा है उस दे फुल जिहड़े ने मुरझा के सड़ांद बदबू मारदे ने। भवरियां दी थां ते उत्थे केवल गंदे मक्खियां ते मच्छर मडरांदे ने ते गुरु नानक साहब उस सरोवर नूं प्रश्न करदे। इत्थे विचार नूं आपां विश्राम दित्ता सी। सतगुरु पुछदे ने पब्बर ਤੂੰ ਖਰਿਆਵਲਾ ਹੇ ਪਦਮਾਕਰ ਹੇ ਸਰੋਵਰ ਤੇਰੇ ਕੋਲ ਖਰਿਆਵਲ ਸੀ ਖੇੜਾ ਸੀ ਪੱਬਰ ਤੂੰ ਖਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕੀ ਦੋਸ਼ ਕੀ ਦੁੱਖ ਹੋ ਗਿਆ ਕਿ ਤੇਰੇ ਅੰਦਰ ਸੜਾਂ ਬਦਬੋ ਪੈਦਾ ਹੋ ਗਈ ਕਹਿ ਦੋਖੜੇ ਸੜਿਓ ਹੈ ਕਾਲੀ ਹੋਈ ਖਾ ਦਿਓਰੀ ਨਾਨਕ ਮੈਂ ਧਨ ਭੰਗ ਅੱਗੇ ਸਤਿਗੁਰੂ ਸਰੋਵਰ ਰਾਹੀਂ ਉਪਦੇਸ਼ ਦਿੰਦੇ ਸਰੋਵਰ ਕਹਿ ਰਿਹਾ ਜਾਣਾ ਪਾਣੀ ਨਾਲ ਹਾਂ ਇੰਨੀ ਮੈਨੂੰ ਸਮਝ ਕਹਿ ਕਿ ਜਿਸ ਝੀਲ ਦੇ ਪਾਣੀ ਨਾਲ ਮੇਰਾ ਸੰਬੰਧ ਕਹਿ ਜਦੋਂ ਮੈਂ ਆਪਣੇ ਸੋਮੇ ਦੇ ਨਾਲੋਂ ਟੁੱਟ ਗਿਆ ਆਪਣੇ ਮੂਲ ਦੇ ਨਾਲੋਂ ਟੁੱਟ ਗਿਆ ਅਤੇ ਜੋ ਤੁਸੀਂ ਪੁੱਛ ਰਹੇ ਹੋ ਸੜਾਂਦ ਕਿਉਂ ਮੈਲਾਪਨ ਕਿਉਂ ਕਿਉਂਕਿ ਆਪਣੇ ਮੂਲ ਤੋਂ ਟੁੱਟਣ ਤੋਂ ਬਾਅਦ ਮੇਰੀ ਖਸਤੀ ਕੋਈ ਨਹੀਂ ਕਿਉਂਕਿ ਜਿਹੜਾ ਮੂਲ ਤੋਂ ਟੁੱਟ ਜਾਏ ਉਹਦੇ ਅੰਦਰ ਮੈਲ ਆ ਹੀ ਜਾਂਦੀ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ ਜਿੱਤ ਡਿੱਠ ਹੈ ਤਨ ਪਰਫੜ ਹੈ ਚੜ੍ਹੇ ਚਵਗਣ ਵਨ ਜਿਸ ਪਾਣੀ ਨੂੰ ਦੇਖ ਕੇ ਮੇਰੇ ਅੰਦਰ ਖੇੜਾ ਆਉਂਦਾ ਸੀ ਮਹਾਰਾਜ ਜਿਸ ਦਿਨ ਉਸ ਸੋਮੇ ਤੋਂ ਟੁੱਟ ਗਿਆ ਸੱਚ ਇਵੇਂ ਮੇਰਾ ਖੇੜਾ ਅਤੇ ਮੇਰੇ ਅੰਦਰ ਦਾ ਸੁਗੰਧੀ ਅਤੇ ਨਿਰਮਲਤਾ ਹੀ ਵੀ ਚਲੀ ਗਈ ਇੱਥੇ ਦਾਸ਼ਿਕ ਬੇਨਤੀ ਕਰੇਗਾ ਗੁਰਮੁਖੋ ਸਾਡੇ ਇਤਿਹਾਸ ਦੀ ਇੱਕ ਘਟਨਾ ਹੈ ਇਹਨੂੰ ਤਰਕ 'ਚ ਨਹੀਂ ਲਿਜਾਣਾ ਸਤਿਕਾਰਯੋਗ ਮਹਾਂਪੁਰਖ ਵਿਦਵਾਨ ਬੈਠੇ ਨੇ ਦੇਖੋ ਬਾਬਾ ਸੱਤਾ ਅਤੇ ਬਲਵੰਡ ਹਜ਼ੂਰ ਦੇ ਦਰਬਾਰ ਵਿੱਚ ਕੀਰਤਨ ਕਰਦੇ ਨੇ ਸਾਨੂੰ ਸਭ ਨੂੰ ਪਤਾ ਹੈ ਪਰ ਮਾਇਆ ਦੇ ਇਸ ਛਲਾਵੇ ਨੇ ਬਸ ਇੱਕ ਉਕਾਈ ਕਰਾ ਦਿੱਤੀ ਗਲਤੀ ਕਰ ਲਈ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਆਪ ਬੁਲਾਉਣ ਵਾਸਤੇ ਗਏ ਕਿ ਗੁਰੂ ਕੇ ਰਬਾਬੀਓ ਆਓ ਕੀਰਤਨ ਕਰੋ ਪਰ ਉਹਨਾਂ ਕੋਲ ਗੁਣ ਹੈ ਗੁਰਬਾਣੀ ਉਹਨਾਂ ਨੂੰ ਜ਼ਬਾਨੀ ਕੰਠ ਹੈ ਆਸਾ ਕੀ ਵਾਰ ਦਾ ਕੀਰਤਨ ਰਬਾਬੀ ਸਿੱਖੋ ਰੋਜ਼ ਕਰਦੇ ਨੇ ਉਹਨਾਂ ਕੋਲ ਰਾਗ ਵਿੱਦਿਆ ਹੈ ਰਾਗ ਵਿੱਦਿਆ ਗੁਰਬਾਣੀ ਦਾ ਕੰਠ ਹੋਣਾ ਪਰ ਜਿਸ ਦਿਨ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਚਰਨਾਂ ਤੋਂ ਟੁੱਟ ਗਏ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਉਹਨਾਂ ਨੇ ਕਹਿ ਦਿੱਤਾ ਉਹ ਸ਼ਬਦ ਆਪਾਂ ਨਾ ਦੁਹਰਾਈਏ ਦੇਖੋ ਕੀ ਉਹਨਾਂ ਨੂੰ ਕੀਰਤਨ ਭੁੱਲ ਗਿਆ ਸੀ ਕਿ ਉਹਨਾਂ ਨੂੰ ਜ਼ਬਾਨੀ ਜਿਹੜੀ ਬਾਣੀ ਸੀ ਉਹ ਵਿਸਰ ਗਈ ਸੀ ਕਿ ਉਹਨਾਂ ਅੰਦਰ ਜਿਹੜੀ ਰਾਗ ਵਿੱਦਿਆ ਵਾਲੀ ਕਲਾ ਸੀ ਉਹ ਚਲੀ ਗਈ ਉਹਨਾਂ ਕੋਲ ਰਾਗ ਵਿੱਦਿਆ ਵੀ ਹੈ ਗੁਰਬਾਣੀ ਵੀ ਕੰਠ ਹੈ ਪਰ ਸੱਚ ਇਵੇਂ ਕਿ ਜਿਸ ਸੋਮੇ ਨਾਲ ਜੁੜ ਕੇ ਅੰਦਰੋਂ ਕਿਰਪਾ ਵਰਦੀ ਸੀ ਜਿੱਦਣ ਉਸ ਸੋਮੇ ਨਾਲ ਟੁੱਟ ਗਏ ਉਦਣ ਸਿਰਫ ਗਲੇ ਦੀ ਆਵਾਜ਼ ਰਹਿ ਗਈ ਆਤਮਾ ਦਾ ਖੇੜਾ ਖਤਮ ਹੋ ਗਿਆ ਕਿਉਂਕਿ ਉਹ ਅੰਦਰੋਂ ਟੁੱਟ ਚੁੱਕੇ ਜਦੋਂ ਕੋਈ ਅੰਦਰੋਂ ਟੁੱਟਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਿੰਨ ਕੁ ਪ੍ਰਮਾਣ ਹੋਰ ਅੱਜ ਲੈਣੇ ਕਈ ਵਾਰੀ ਬੰਦਾ ਅੰਦਰੋਂ ਟੁੱਟ ਜਾਂਦਾ ਮੂਲ ਤੋਂ ਅਤੇ ਬਾਹਰੋਂ ਸਿਰਫ ਵਿਖਾਵਾ ਰਹਿ ਜਾਂਦਾ ਕਿ ਮੈਂ ਜੁੜਿਆ ਵਾਂ ਗੁਰਮੁਖੋ ਗੁਰਸਿੱਖੀ ਅੰਦਰ ਅੰਦਰੋਂ ਜੁੜੇ ਹੋਏ ਕੋਲ ਹੀ ਰਹਿਮਤਾਂ ਨੇ ਜਿਹੜਾ ਅੰਦਰੋਂ ਟੁੱਟ ਜਾਏਗਾ ਸੱਚ ਇਵੇਂ ਉਹ ਬਾਹਰੋਂ ਭਾਵੇਂ ਜੁੜਿਆ ਪ੍ਰਤੀਤ ਹੋਵੇ ਉਹਦਾ ਬਾਹਰ ਦਾ ਖੇੜਾ ਵੀ ਚਲਾ ਜਾਂਦਾ ਅਤੇ ਅੰਦਰ ਦਾ ਰਸ ਵੀ ਚਲਾ ਜਾਂਦਾ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚੋਂ ਭਗਤ ਕਬੀਰ ਸਾਹਿਬ ਦੇ ਦੋ ਸ਼ਲੋਕ ਅੰਮ੍ਰਿਤ ਬਚਨ ਲੈਣੇ ਆ ਸਾਉਣ ਦਾ ਮਹੀਨਾ ਲੰਘਿਆ ਅਤੇ ਉਸ ਮਹੀਨੇ ਵਿੱਚ ਅੰਬ ਬੜੇ ਪੱਕੇ ਲੋਕ ਅੰਬਾਂ ਨੂੰ ਅੰਮ੍ਰਿਤ ਫਲ ਨੂੰ ਚੱਖਦੇ ਨੇ ਰਸ ਮਾਣਦੇ ਕਬੀਰ ਸਾਹਿਬ ਨੇ ਅੰਮ੍ਰਿਤ ਬੋਲ ਉਹਨਾਂ ਦਾ ਸ਼ਲੋਕ ਹੈ ਕਿ ਮਾਲੀ ਬਾਗ ਦੇ ਅੰਦਰੋਂ ਅੰਬਾਂ ਦੇ ਪੱਕੇ ਕੋਈ ਫਲ ਤੋੜਨ ਆਇਆ ਜਦੋਂ ਉਹ ਇੱਕ ਬੂਟੇ ਨਾਲੋਂ ਅੰਬ ਤੋੜ ਰਿਹਾ ਸੀ ਸਿਰਫ ਅਰਥ ਕਰਨ ਵਾਸਤੇ ਇਉਂ ਕਹਿ ਲਓ ਆਪਾਂ ਉਸ ਸ਼ਲੋਕ ਨੂੰ ਸ਼ਿੰਗਾਰ ਕੇ ਅਰਥ ਥੋੜ੍ਹੇ ਜਿਹੇ ਕਰਨੇ ਹੁਣ ਉਸ ਅੰਬ ਦੇ ਬ੍ਰਿਕਸ਼ ਨੂੰ ਟਾਹਣੀ ਨੂੰ ਦੋ ਫਲ ਲੱਗੇ ਇੱਕ ਅੰਬ ਦਾ ਫਲ ਪੂਰਾ ਪ੍ਰਫੁੱਲਤ ਰਸ ਨਾਲ ਭਰਪੂਰ ਉਹਦਾ ਰੰਗ ਵੀ ਲਾਲ ਹੋ ਗਿਆ ਉਹ ਇੰਨਾ ਪੱਕਿਆ ਕਿ ਉਹਦੇ ਰਸ ਜਿਹੜਾ ਅੰਬ ਵਿੱਚੋਂ ਨਿਕਲ ਕੇ ਬਾਹਰ ਟਪਕ ਰਿਹਾ ਹੈ ਹੁਣ ਉਸੇ ਟਾਹਣੀ ਦੇ ਨਾਲ ਇੱਕ ਹੋਰ ਫਲ ਲੱਗਾ ਉਸਦਾ ਰੰਗ ਲਾਲ ਨਹੀਂ ਨਾ ਉਹਦੇ ਵਿੱਚੋਂ ਰਸ ਕੋਈ ਨਿਕਲਦਾ ਉਹਦਾ ਰੰਗ ਵੀ ਕਾਲਾ ਹੈ ਪਰ ਜੁੜਿਆ ਉਹ ਵੀ ਛਿਲਕੇ ਕਰਕੇ ਤੁਚਾ ਕਰਕੇ ਟਾਹਣੀ ਨਾਲ ਹੈ ਅੰਬ ਦੀ ਸ਼ਾਖ ਨਾਲ ਜੁੜਿਆ ਹੈ ਪਰ ਉਹਦਾ ਰੰਗ ਕਾਲਾ ਪੈ ਗਿਆ ਪੱਥਰ ਦੀ ਤਰ੍ਹਾਂ ਉਹ ਪੀੜਾ ਕਠੋਰ ਹੋ ਗਿਆ ਉਹਦੇ ਵਿੱਚ ਰਸ ਨਹੀਂ ਅਤੇ ਮਹਾਰਾਜ ਮਾਲੀ ਨੂੰ ਪੁੱਛਦੇ ਨੇ ਮਾਲੀ ਹੁਣ ਇੱਕ ਹੀ ਪੇਡਾ ਅੰਬ ਦਾ ਅਤੇ ਇੱਕੋ ਟਾਹਣੀ 'ਤੇ ਦੋ ਫਲ ਲੱਗੇ ਨੇ ਇੱਕ ਫਲ ਵਿੱਚ ਰਸ ਭਰਿਆ ਉਹਦੇ ਬਾਹਰ ਦੇ ਛਿਲਕੇ ਦਾ ਰੰਗ ਵੀ ਲਾਲ ਅਤੇ ਦੂਜਾ ਫਲ ਵੀ ਬਿਲਕੁਲ ਟਾਹਣੀ ਨਾਲ ਜੁੜਿਆ ਛਿੱਲੜ ਕਰਕੇ ਛਿਲਕੇ ਕਰਕੇ ਜੁੜਿਆ ਪਰ ਇਹਦਾ ਨਾ ਤਾਂ ਵਿਕਾਸ ਹੋਇਆ ਨਾ ਇਹਦੇ ਵਿੱਚ ਰਸ ਭਰਿਆ। ਇਹ ਪੱਥਰ ਦੀ ਤਰ੍ਹਾਂ ਪੀੜਾ ਕਿਉਂ ਹੋ ਗਿਆ ਤੇ ਰੰਗ ਕਿਉਂ ਕਾਲਾ ਪੈ ਗਿਆ? ਮਾਲੀ ਨੇ ਬੜਾ ਸੋਹਣਾ ਉੱਤਰ ਦਿੱਤਾ। ਕਹਿਣ ਲੱਗਾ, ਮਹਾਰਾਜ ਇਹ ਲੱਗੇ ਦੋਨੋਂ ਟਾਹਲੀ ਨਾਲ ਨੇ, ਪਰ ਜਿਹਦਾ ਰੰਗ ਸੁਰਖ ਹੈ, ਜਿਹਦੇ ਵਿੱਚ ਰਸ ਭਰਿਆ, ਇਹ ਛਿਲਕੇ ਕਰਕੇ ਵੀ ਟਾਹਣੀ ਨਾਲ ਜੁੜਿਆ ਹੈ, ਇਹ ਅੰਦਰੋਂ ਵੀ ਟਾਹਣੀ ਨਾਲ ਜੁੜਿਆ ਹੈ। ਟਾਹਣੀ ਆਪਣੇ ਤਣੇ ਤੇ ਜੜ ਨਾਲ ਜੁੜੀ ਹੈ, ਪਰ ਜਿਸ ਦਾ ਰੰਗ ਕਾਲਾ ਪੈ ਗਿਆ, ਦਰਅਸਲ ਇਹ ਛਿਲਕੇ ਕਰਕੇ ਟਾਹਣੀ ਨਾਲ ਜੁੜਿਆ ਹੈ। ਅੰਦਰੋਂ ਤਾਂ ਉਦਨ ਦਾ ਟੁੱਟ ਗਿਆ ਜਿੱਦਣ ਤੂਫਾਨ ਚੱਲਿਆ ਸੀ। ਦੇਖੋ ਇੱਕ ਪ੍ਰਮਾਣ ਹੈ, ਇੱਕ ਟਾਹਣੀ ਨੂੰ ਦੋ ਫਲ ਨੇ, ਇੱਕ ਸੁੱਕ ਚੁੱਕਾ, ਦੂਜੇ ਵਿੱਚ ਰਸ ਹੈ। ਪਰ ਸੱਚ ਇਹਵੇ ਰਸ ਉਹਦੇ ਵਿੱਚ ਜਿਹੜਾ ਅੰਦਰੋਂ ਵੀ ਜੁੜਿਆ ਬਾਹਰੋਂ ਵੀ ਜੁੜਿਆ, ਤੇ ਜਿਹੜਾ ਬਾਹਰੋਂ ਜੁੜਿਆ ਕੇਵਲ ਛਿਲਕੇ ਕਰਕੇ ਅੰਦਰੋਂ ਟੁੱਟ ਗਿਆ, ਉਹਦੇ ਅੰਦਰ ਦਾ ਰਸ ਨਹੀਂ ਭਰਦਾ, ਉਹਦਾ ਰੰਗ ਲਾਲ ਨਹੀਂ ਹੁੰਦਾ। ਸੱਚ ਇਹਵੇ ਕਿ ਜਿਹੜੇ ਲੋਕ ਅੰਦਰੋਂ ਟੁੱਟ ਜਾਂਦੇ ਨੇ, ਬਾਹਰੋਂ ਸਿਰਫ ਭੇਕ ਕਰਕੇ ਜੁੜਨ ਦਾ ਦਾਵਾ ਕਰਦੇ ਨੇ, ਕਈ ਵਾਰੀ ਪਿਆਰਿਓ ਉਹ ਗੁਰੂ ਗੁਰੂ ਕਹਿੰਦੇ ਹੋਏ ਵੀ ਅੰਦਰੋਂ ਸੁੱਕੇ ਪ੍ਰਤੀਤ ਹੁੰਦੇ ਨੇ। ਜਿਹੜੇ ਅੰਦਰੋਂ ਵੀ ਜੁੜ ਜਾਣ ਤੇ ਬਾਹਰੋਂ ਵੀ ਜੁੜ ਜਾਣ, ਉਹਨਾਂ ਵਿੱਚ ਰਸ ਵੀ ਭਰਦਾ ਤੇ ਉਹਨਾਂ ਉੱਤੇ ਨਾਮ ਦੀ ਲਾਲੀ ਵੀ ਆਉਂਦੀ। ਸਿਰ ਬੇਨਤੀ ਅੰਦਰੋਂ ਜੁੜਨ ਦੀ, ਜਿਹੜੇ ਮੂਲ ਨਾਲ ਜੁੜੇ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਫਲ ਲਾਗੇ ਫਲਨ, ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ। ਜਿਹੜੇ ਵਿੱਚੋਂ ਕਾਂਬਾ ਖਾ ਕੇ ਟੁੱਟਦੇ ਨਹੀਂ। ਪਿਆਰਿਓ ਕਈ ਵਾਰੀ ਇਨਸਾਨ ਜੁੜਨ ਦਾ ਯਤਨ ਕਰਦਾ, ਵਾਸ਼ਨਾ ਦਾ ਤੂਫਾਨ ਆਉਂਦਾ ਤੋੜ ਕੇ ਰੱਖ ਜਾਂਦਾ ਹੈ, ਪ੍ਰਭਤਾ ਦਾ ਤੂਫਾਨ ਆਉਂਦਾ ਬੰਦੇ ਨੂੰ ਕਈ ਵਾਰੀ ਤੋੜ ਕੇ ਰੱਖ ਜਾਂਦਾ। ਯਾਦ ਰੱਖੋ ਕਈ ਵਾਰੀ ਸੰਸਾਰ ਦੀ ਵਾਹਵਾ ਵਾਹਵਾ ਮਿਲਦੀ ਹੈ ਤੇ ਉਸ ਵਾਹਵਾ ਵਾਹਵਾ ਦੀ ਖਨੇਰੀ ਵਿੱਚ ਬੰਦੇ ਦੇ ਅੰਦਰ ਦਾ ਨਿਤਨਿਮ ਜਾਂਦਾ ਰਹਿੰਦਾ, ਬਾਹਰੋਂ ਕੇਵਲ ਜੁੜਨ ਦਾ ਭੁਲੇਖਾ ਰਹਿ ਜਾਂਦਾ। ਮਹਾਰਾਜ ਕਹਿੰਦੇ ਜਿਹੜਾ ਆਪਣੇ ਅੰਤਰ ਆਤਮੇ ਜੁੜਿਆ ਉਹਦੇ ਕੋਲ ਰਸ ਹੈ। ਤੀ ਇੱਕ ਦੂਸਰੀ ਬੇਨਤੀ, ਗੁਰੂ ਗ੍ਰੰਥ ਸਾਹਿਬ ਨੇ ਮੂਲ ਨਾਲ ਜੁੜਨ ਦਾ ਸਾਨੂੰ ਬਹੁਤ ਜ਼ੋਰ ਪਾਇਆ ਕਿ ਆਪਣੇ ਮੂਲ ਨਾਲ ਜੁੜ। ਦੇਖੋ ਸਿਰਫ ਇਹ ਬਾਣੀ ਵਿੱਚੋਂ ਕੁਝ ਦ੍ਰਿਸ਼ਟਾਂਤ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਉਹਨਾਂ ਦਾ ਇੱਕ ਪਵਿੱਤਰ ਸ਼ਲੋਕ ਹੈ, ਸਿਰਫ ਕੱਲ ਦਾ ਇੱਕੋ ਬੇਨਤੀ, ਹਰ ਚੀਜ਼ ਆਪਣੇ ਮੂਲ ਨਾਲ ਜੁੜ ਰਹੀ ਹੈ। ਤੇ ਅਸੀਂ ਵੀ ਇਸ ਕਰਕੇ ਇੱਥੇ ਆਏ ਹਾਂ ਕਿ ਆਪਣੇ ਉਸ ਮੂਲ ਸਿਧਾਂਤ ਨਾਲ ਜੁੜ ਜਾਈਏ ਜਿਹੜਾ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਸ ਧਰਤੀ ਤੇ ਸਮੁੱਚੇ ਖਾਲਸੇ ਨੂੰ ਬਖਸ਼ਿਸ਼ ਕੀਤਾ। ਗੁਰੂ ਅਰਜਨ ਦੇ ਮਹਾਰਾਜ ਜੀ ਦੇ ਅੰਮ੍ਰਿਤ ਬਚਨ, ਆ ਅੱਖ ਦਾ ਪੇਡਾ ਜਿੰਨੀ ਔੜ ਲੱਗਦੀ ਏ ਉਹਨਾਂ ਪੱਲਰ ਦਾ ਹੈ, ਤੇ ਜਦੋਂ ਸੌਣ ਵਰਸਦਾ ਤੇ ਉਦੋਂ ਇਹਨੂੰ ਵੀ ਖੁਆਰੀ ਪੈ ਜਾਂਦੀ ਹੈ, ਤੇ ਜਿੰਨੀ ਦੇਰ ਤੱਕ ਉਹ ਅੱਕ ਦਾ ਫਲ ਅੱਕ ਦੀ ਟਾਹਣੀ ਨਾਲ ਜੁੜਿਆ ਤੇ ਉਹ ਬੜਾ ਭੁਲੇਖਾ ਪਾਉਂਦਾ, ਜਿਵੇਂ ਅੰਬ ਦਾ ਫਲ ਹੋਵੇ ਅੱਖਾਂ ਨੂੰ ਵੀ ਸੋਹਣਾ ਲੱਗਦਾ ਹੈ। ਜਦੋਂ ਉਹ ਫਲ ਅੱਕ ਦੀ ਟਾਹਣੀ ਤੋਂ ਆਪਣੇ ਮੂਲ ਤੋਂ ਟੁੱਟਦਾ ਹੈ ਤੇ ਅਸੀਂ ਹੈਰਾਨ ਹੁੰਦੇ ਹਾਂ, ਉਹ ਫਟਦਾ, ਉਹਦੇ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤੂੰਬੇ ਨਿਕਲਦੇ, ਨਿੱਕੇ ਨਿੱਕੇ ਰੂੰ ਦੇ ਤਿਣਕੇ ਨਿਕਲਦੇ, ਹਵਾ ਚੱਲਦੀ ਏ ਤੇ ਉਹਦੇ ਸੈਂਕੜੇ ਹਜ਼ਾਰਾਂ ਨਿੱਕੇ ਨਿੱਕੇ ਟੁਕੜੇ ਅਸਮਾਨ ਵਿੱਚ ਉੱਡਦੇ। ਸਤਿਗੁਰੂ ਨੇ ਬੜਾ ਸੋਹਣਾ ਪ੍ਰਮਾਣ ਇਹ ਵੀ ਦਿੱਤਾ ਮੂਲ ਨਾਲ ਜੁੜਨ ਲਈ। ਮਹਾਰਾਜ ਕਹਿੰਦੇ ਨੇ ਦੇਖੋ ਜਿੰਨੀ ਦੇਰ ਤੱਕ ਇਹ ਬੂਟੇ ਨਾਲ ਜੁੜਿਆ ਰਿਹਾ ਫਲ ਓਨੀ ਦੇਰ ਤੱਕ ਸੋਹਣਾ ਸੀ, ਜਦੋਂ ਇਹ ਅੱਕ ਦੀ ਟਾਹਣੀ ਤੋਂ ਟੁੱਟ ਗਿਆ ਤੇ ਇਸ ਫਲ ਦੇ ਹਜ਼ਾਰਾਂ ਟੁਕੜੇ ਹੋ ਗਏ। ਸੱਚ ਇਹ ਵੇ ਕਿ ਜਿੰਨੀ ਦੇਰ ਤੱਕ ਇਨਸਾਨ ਤੂੰ ਸ਼ਬਦ ਗੁਰੂ ਨਾਲ ਜੁੜਿਆ ਰਹੇਗਾ, ਤੂੰ ਸ਼ੋਭਨੀਕ ਬਣਿਆ ਰਹੇਗਾ। ਜਿਸ ਦਿਨ ਤੂੰ ਆਪਣੇ ਗੁਰੂ ਦੀ ਸ਼ਬਦ ਦੀ ਟਾਹਣੀ ਤੋਂ ਟੁੱਟ ਗਿਆ, ਤੇਰੇ ਇਸ ਮਨ ਦੇ ਪਤਾ ਨਹੀਂ ਕਿੰਨੇ ਕੁ ਟੁਕੜੇ ਹੋ ਜਾਣ, ਅੰਦਰ ਖੰਡਾ ਬਣ ਜਾਂਦਾ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ, ਅੱਖ ਦੇ ਗਲੇ ਨਾਲ ਜੁੜੇ ਆਪਣੇ ਮੂਲ ਨਾਲ ਜੁੜੇ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ, ਬਿਰਹਿ ਵਿਛੋੜਾ ਧਣੀ ਸਿਉਂ ਨਾਨਕ ਸਹਿ ਸਹਿ ਗੰਠ। ਜਦੋਂ ਉਹਨਾਂ ਦਾ ਵਿਛੋੜਾ ਪਿਆ ਹਜ਼ਾਰਾਂ ਤਿਣਕੇ ਹੋ ਗਏ। ਇਸੇ ਤਰ੍ਹਾਂ ਜੀਵ ਆਤਮਾ ਦਾ ਹਾਲ ਹੈ, ਜਿੰਨੀ ਦੇਰ ਤੱਕ ਗੁਰੂ ਸ਼ਬਦ ਨਾਲ ਜੁੜਦਾ ਹੈ ਓਨੀ ਦੇਰ ਤੱਕ ਇਹਦੇ ਕੋਲ ਸੁਹੱਪਣ ਹੈ, ਖੇੜਾ ਹੈ, ਜੀਵਨ ਹੈ। ਜਦੋਂ ਸੱਚ ਇਵੇਂ ਟੁੱਟ ਜਾਏ ਤੇ ਇਹਦੇ ਅੰਦਰ ਵੀ ਹਜ਼ਾਰਾਂ ਟੁਕੜੇ ਬਣ ਜਾਂਦੇ। ਇੱਕ ਗੁਰਦੇਵ ਦਾ ਹੋਰ ਪ੍ਰਮਾਣ ਦੇ ਕੇ ਸਿਰਫ ਜੋ ਬੇਨਤੀ ਅਸਲ ਕਰਨੀ ਚਾਹੁੰਦਾ, ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, ਸਿਰਫ ਕੱਲ ਦਾ ਇੱਕੋ ਪ੍ਰਕਰਨ, ਹਰ ਚੀਜ਼ ਆਪਣੇ ਮੂਲ ਨਾਲ ਜੁੜ ਰਹੀ ਹੈ। ਇਨਸਾਨ ਤੈਨੂੰ ਗੁਰੂ ਦੇ ਸ਼ਬਦ ਨੇ, ਤੇਰੇ ਪਰਮ ਮੂਲ ਪਰਮਾਤਮਾ ਨਾਲ ਜੁੜਨ ਵਾਸਤੇ ਖਜ਼ਾਨਾ ਬਖਸ਼ਿਆ। ਕਬੀਰ ਸਾਹਿਬ ਦਾ ਬਚਨ ਹੈ ਕਿ ਮੰਦਰਾਂ ਵਿੱਚ ਅਕਸਰ ਸੰਖ ਪੂਰਿਆ ਜਾਂਦਾ ਜਦੋਂ ਸੂਰਜ ਚੜ੍ਹਦਾ ਹੈ, ਕਈ ਗੁਰੂ ਘਰਾਂ ਵਿੱਚ ਵੀ ਪੂਰਿਆ ਜਾਂਦਾ ਹੈ। ਹੁਣ ਉਸ ਸੰਖ ਦੀ ਆਵਾਜ਼ ਸਾਡੇ ਕੰਨਾਂ 'ਚ ਪੈਂਦੀ ਹੈ, ਕਬੀਰ ਸਾਹਿਬ ਦੇ ਕੰਨਾਂ 'ਚ ਪਈ। ਭਾਵੇਂ ਸਾਰੇ ਦ੍ਰਿਸ਼ਟਾਂਤ ਨੇ ਸਮਝਾਉਣ ਵਾਸਤੇ, ਹਜ਼ੂਰ ਨੇ ਕਿਹਾ ਸੰਖ ਜਦੋਂ ਸੂਰਜ ਨਿਕਲਦਾ ਸਵੇਰੇ ਸਵੇਰੇ ਤੂੰ ਇੰਨੀ ਉੱਚੀ ਆਵਾਜ਼ ਕਿਉਂ ਦੇਣਾ ਹੈ। ਉਸ ਸੰਖ ਦਾ ਵੀ ਉੱਤਰ ਕਹਿੰਦਾ ਮੈਂ ਇੰਨੀ ਉੱਚੀ ਆਵਾਜ਼ ਤਾਂ ਦੇਣਾ ਵਾਂ ਕਿ ਦੂਰ ਸਮੁੰਦਰ ਤੱਕ ਮੇਰੀ ਇਹ ਨਾਦ ਸੁਣਾਈ ਦੇ ਜਾਏ, ਕਿ ਮੇਰੇ ਵਰਗੇ ਜਿਹੜੇ ਸੰਖ ਸਮੁੰਦਰ ਵਿੱਚ ਨੇ ਉਹ ਸਮੁੰਦਰ ਦੀਆਂ ਲਹਿਰਾਂ ਦੀਆਂ ਲਪਟਾਂ ਨੂੰ ਤਾਂ ਜਰ ਲੈਣ ਪਰ ਕਦੀ ਆਪਣੇ ਮੂਲ ਨੂੰ ਛੱਡ ਕੇ ਬਾਹਰ ਨਾ ਆਉਣ। ਜੇ ਸਮੁੰਦਰ ਨੂੰ ਛੱਡ ਦਿੱਤਾ ਜਿਵੇਂ ਮੈਂ ਰੋਜ਼ ਢਾਹਾਂ ਮਾਰ ਕੇ ਰੋ ਰਿਹਾ, ਆਪਣੇ ਮੂਲ ਨਾਲ ਟੁੱਟਣ ਤੋਂ ਬਾਅਦ ਕੇਵਲ ਰੋਣਾ ਹੀ ਪੱਲੇ ਰਹਿ ਜਾਂਦਾ। ਸਤਿਗੁਰੂ ਦੇ ਬਚਨ ਨੇ ਕਬੀਰ ਰਹਿ ਨਾਇਰ ਬਿਛੋਰਿਆ, ਰਤਨਾਂ ਦੀ ਖਾਨ ਤੋਂ ਸਮੁੰਦਰ ਤੋਂ ਵਿਛੜੇ ਹੋਏ ਸੰਖ ਤੇ ਸੰਖ ਆਵਾਜ਼ ਦੇ ਰਿਹਾ ਹੈ। ਕਬੀਰ ਰਹਿ ਨਾਇਰ ਬਿਛੋਰਿਆ, ਰੋ ਰੇ ਸੰਖ ਮਜ਼ੂਰ, ਦੇਵਲ ਦੇਵਲ ਤਾੜੀ ਦੇਸੈ ਉਗਵਤ ਸੂਰ। ਜਦੋਂ ਸੂਰਜ ਨਿਕਲੇਗਾ ਤੂੰ ਦੇਵ ਆਲਿਆ ਵਿੱਚ ਉੱਚੀ ਸਾਰੀ ਢਾਹਾਂ ਆਵਾਜ਼ ਦੇਗਾ, ਰੋਵੇਂਗਾ। ਇੱਥੇ ਕੱਲ ਅਰਜ਼ ਕੀਤੀ ਸੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਤਿੰਨ ਸ਼ਬਦਾਂ ਵਿੱਚ ਪੂਰਾ ਸਿਧਾਂਤ ਸਾਨੂੰ ਬਖਸ਼ ਦਿੱਤਾ। ਉਹ ਤਿੰਨ ਸ਼ਬਦ ਸਨ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਅਤੇ ਤੀਸਰਾ ਹੈ ਦੀਦਾਰ ਖਾਲਸੇ ਕਾ। ਸਿਰਫ ਇਹਨਾਂ ਤਿੰਨਾਂ ਦੀ ਵਿਆਖਿਆ ਹੀ ਦਾਸ ਕਰੇਗਾ। ਪਹਿਲਾ ਸ਼ਬਦ ਕਿ ਖਾਲਸੇ ਲਈ ਹੁਕਮ ਕਿ ਪੂਜਾ ਅਕਾਲ ਕੀ। ਜੇ ਆਪਾਂ ਅਖਰੀ ਅਰਥ ਪੂਜਾ ਦੇ ਵੇਖਾਂਗੇ ਕੋਸ਼ ਵਿੱਚੋਂ, ਇਹਦਾ ਅਰਥ ਹੈ ਸਨਮਾਨ ਕਰਨਾ, ਸੇਵਾ ਕਰਨੀ, ਸਤਿਕਾਰ ਕਰਨਾ। ਹਜ਼ੂਰ ਨੇ ਸ਼ਬਦ ਵਰਤਿਆ ਕਿ ਸਿੱਖ ਪੂਜਾ ਕਰੇਗਾ ਇੱਕ ਅਕਾਲ ਪੁਰਖ ਦੀ, ਕੇਵਲ ਪਰਮਾਤਮਾ ਦੀ। ਕੀ ਉਸ ਵਕਤ ਲੋਕ ਹੋਰ ਪੂਜਾ ਕਰਦੇ ਸਨ? ਹਾਂ, ਹਿੰਦੁਸਤਾਨ ਵਿੱਚ ਪੂਜਾ ਭਾਵਾਂ ਕਿ ਭਗਤੀ ਲਹਿਰ ਸੰਬੰਧੀ ਕਿਹਾ ਜਾਂਦਾ ਇਹ ਦੱਖਣ ਤੋਂ ਸ਼ੁਰੂ ਹੋਈ ਹੈ। ਵਿਦਵਾਨਾਂ ਨੇ ਤਾਂ ਬਹੁਤ ਕੁਝ ਲਿਖਿਆ ਇਸ ਲਹਿਰ ਦੇ ਉਪਜਨ ਦੇ ਕਾਰਨ। ਪੂਜਾ ਪਹਿਲਾਂ ਵੀ ਸੀ ਪਰ ਗੁਰੂ ਘਰ ਅੰਦਰ ਪੂਜਾ ਕੇਵਲ ਇੱਕ ਈਸ਼ਵਰ ਦੀ, ਅਕਾਲ ਪੁਰਖ ਵਾਹਿਗੁਰੂ ਦੀ। ਕਿਹੜੀ ਕਿਹੜੀ ਪੂਜਾ ਤੋਂ ਸਾਨੂੰ ਵਰਜਿਆ? ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ, ਦਸ਼ਮੇਸ਼ ਦੀ ਪਵਿੱਤਰ ਬਾਣੀ ਤੋਂ ਬਾਹਰ ਨਿਕਲ ਕੇ ਨੇ? ਅਤੇ ਹਰ ਸ਼ਬਦ ਨੂੰ ਜਦੋਂ ਅਸੀਂ ਵਿਆਖਿਆ ਕਰੀਏ, ਇੱਕ ਯਤਨ ਕਰੀਏ ਕਿ ਉਸ ਵਿਆਖਿਆ ਵਿੱਚੋਂ ਦਵੈਸ਼ ਨਾ ਝਲਕੇ ਕਿਸੇ ਦੇ ਧਰਮ ਦੀ ਵਿਆਖਿਆ ਕਰਦੇ। ਸਿਰਫ ਇੱਥੇ ਇੱਕ ਬੇਨਤੀ ਦਾਸ ਨੇ ਮੰਜੀ ਸਾਹਿਬ ਕੀਤੀ ਸੀ, ਸਨਮਾਨਯੋਗ ਸਿੰਘ ਸਾਹਿਬ ਬੈਠੇ ਨੇ। ਦੇਖੋ, ਜਿਹੜੀ ਜੰਜੂ ਦੀ ਵਿਆਖਿਆ ਧੰਨ ਗੁਰੂ ਨਾਨਕ ਸਾਹਿਬ ਨੇ ਕਰ ਦਿੱਤੀ, ਮੇਰਾ ਖਿਆਲ ਉਹ ਜੰਜੂ ਪਾਉਣ ਵਾਲੇ ਦੇ ਕੋਲ ਵੀ ਉਹ ਵਿਆਖਿਆ ਨਹੀਂ। ਜਿਹੜੀ ਗੁਰੂ ਨਾਨਕ ਸਾਹਿਬ ਨੇ ਪੰਜ ਵਕਤ ਦੀ ਨਮਾਜ਼ ਦੀ ਡੈਫੀਨੇਸ਼ਨ ਦੇ ਦਿੱਤੀ, ਉਹ ਮਸਜਿਦ ਵਿੱਚ ਆਉਣ ਵਾਲੇ ਮੁਸਲਮਾਨ ਕੋਲ ਵੀ ਨਹੀਂ। ਜਿਹੜੀ ਯੋਗ ਮਤ ਨਾਲ ਸੰਬੰਧਿਤ ਜਿਹੜੇ ਚਿੰਨ ਸਨ, ਜਿਹੜੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਰ ਦਿੱਤੀ, ਖਿਮਾ ਕਰਿਓ, ਉਹਨਾਂ ਚਿੰਨਾਂ ਦੇ ਅੰਤਰੀਵ ਅਰਥ ਉਸ ਚਿੰਨ ਧਾਰਨ ਕਰਨ ਵਾਲੇ ਦੇ ਕੋਲ ਵੀ ਨਹੀਂ ਸਨ। ਪਰ ਸਾਡਾ ਦੁਖਾਂਤ ਇਹ ਵੇ ਕਿ ਅਸੀਂ ਇੱਕ ਪਾਸੜ ਹੋ ਕੇ ਉਲਾਰੂ ਹੋ ਕੇ ਚੱਲੇ। ਗੁਰੂ ਦੀ ਨਜ਼ਰ ਵਿੱਚ ਦਵੈਸ਼ ਨਹੀਂ, ਗੁਰੂ ਦੀ ਨਜ਼ਰ ਵਿੱਚ ਈਰਖਾ ਨਹੀਂ। ਗੁਰੂ ਸਭ ਤਾਂ ਭਲਾ ਮਨਾਉਂਦੇ ਨੇ। ਸੱਚ ਇਹ ਵੇ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤਾਂ ਸਾਡੀ ਅਰਦਾਸ ਵੀ ਉਦੋਂ ਮੁਕੰਮਲ ਹੁੰਦੀ ਏ ਜਦੋਂ ਅਸੀਂ ਇਹ ਸ਼ਬਦ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਪੂਰੀ ਮਾਨਵਤਾ ਦਾ ਭਲਾ ਹੋ। ਹੁਣ ਗੁਰੂ ਨਾਨਕ ਸਾਹਿਬ ਦਾ ਪੁਰਬ ਆਉਣਾ ਹੈ, ਅਸੀਂ ਕਥਾ ਕਰਾਂਗੇ ਅਤੇ ਸਾਰੇ ਅਸੀਂ ਸਬਜੈਕਟ ਕਥਾ ਵਾਚਕ ਅਕਸ਼ਰ ਕਿ ਮਹਾਰਾਜ ਜੀ ਨੇ ਕਿਹਾ ਖਈ ਤਾਂ ਪਾਂਡੇ ਘਾਤੇ ਜਿਹ 'ਚ ਕੋਈ ਸ਼ੱਕ ਨਹੀਂ। ਉਹਨਾਂ ਕਿਹਾ ਜੇ ਤੇਰੇ ਕੋਲ ਜਨੇਊ ਖੈ ਤਾਂ ਮੈਨੂੰ ਪਾ। ਹੈਰਾਨਗੀ ਦੀ ਗੱਲ ਇਹ ਵੇ ਕਿ ਅਸੀਂ ਇਸ ਤੁਕ ਦੇ ਅਰਥ ਘੰਟਾ ਪਰ ਬੋਲਦੇ ਰਹਿੰਦੇ ਹਾਂ, ਪਰ ਜਿਹੜੇ ਸਤਿਗੁਰੂ ਨੇ ਚਾਰ ਦੈਵੀ ਗੁਣ ਦਿੱਤੇ ਉਹਨਾਂ ਨੂੰ ਇੱਕ ਖਿੰਨ ਵਿੱਚ ਕਹਿ ਕੇ ਚਲੇ ਜਾਂਦੇ ਹਾਂ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵੱਟ। ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ। ਕਦੀ ਦਇਆ ਦੀ ਵਿਆਖਿਆ ਕਿਸੇ ਨੇ ਇੱਕ ਘੰਟਾ ਕੀਤੀ? ਜਤ ਕੀ ਚੀਜ਼ ਹੈ ਉਹਦੀ ਵਿਆਖਿਆ ਕੀਤੀ? ਸਤ ਤੇ ਸੰਤੋਖ ਕੀ ਕਹੇ? ਸਿਰਫ ਕਾਰਨ ਇਹ ਵੇ ਕਿ ਸਾਡਾ ਮਨ ਜਿਸ ਪਾਸੇ ਉਲਾਰੂ ਹੁੰਦਾ, ਕਈ ਵਾਰੀ ਅਸੀਂ ਬਾਣੀ ਵਿੱਚੋਂ ਤੁਕਾਂ ਵੀ ਉਹ ਚੁਣ ਕੇ ਕੇਵਲ ਉਹਦੇ ਅਰਥ ਹੀ ਜ਼ਿਆਦਾ ਫਲੈਸ਼ ਕਰਨੇ। ਸਤਿਗੁਰੂ ਦੀ ਨਜ਼ਰ ਵਿੱਚ ਦਵੈਸ਼ ਨਹੀਂ। ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ, ਗੁਰੂ ਘਰ ਅੰਦਰ ਕੀਰਤਨ ਦੀ ਪੂਜਾ ਪ੍ਰਵਾਨ ਨਹੀਂ, करते दी पूजा प्रवान कै पूजा अकाल की। इथे ना तो तत्तां दी पूजा नू स्वीकार किया गया, ना इथे पत्थर दी पूजा नू स्वीकार किया गया है, ना इथे मड़ियां ते मसाणा दी पूजा नू स्वीकार किया गया, ना इथे रुखां दी पूजा नू स्वीकार किया गया है। गुरु घर अंदर पूजा केवल एक अकाल पुरख दी, यही कारण के इथे देवी देवते दी भी पूजा स्वीकार है। थोड़ी जी बेनती ध्यान नाल मैं निम्रता नाल करांगा, किसे ते कटाक्ष नहीं। महाराष्ट्र दे भगत होए ने भगत नामदेव जी, तुसी सारे महाराष्ट्र विच रहण वाले उन्हां दी करनी कमाणी तो जाणू हो। देखो उन्हां दा एक शब्द है गुरु ग्रंथ साहिब विच, उहदे विच उन्हां वख वख देवी देवतियां दा गैबी शक्तियां दा जिक्र किया, पर एक गल उन्हां ने उस शब्द दे अखीर विच कही, मैं अर्ज कर लगा पूजा अकाल की साडा मूल की है, परचा शब्द का ते तीसरा शब्द गुरुदेव ने कहा दीदार खालसे का। हुण उस शब्द विच महाराज जी ने रहाओ दी तुक दित्ती, कह खाओ तो एक रमैया लैखूं पूजा अकाल की। कहिंदे ने मैनू तां केवल एक सारियां थावां ते रमे होए प्रभु दी नाम चाहीदा है, हाँ तो एक रमैया लैखूं आन देव बदलावन देखूं, बाकी सारे देवते लै लो, मैनू केवल एक अकाल पुरख एक प्रभु दी भगती ही मिल। देखो इस विच पुछया महाराज क्यों ते अर्थ द्वैष च नहीं करने, क्योंकि जिस दी आपां पूजा करांगे चेते रखो एक दिन पूजा करदिया करदिया जैसा सेवे तैसा होए, उहदे वर्गा बंदा हो जांदा है। जिहदी पूजा करांगे एक दिन उहदा रूप हो जांगे। ते गुरु ने एक शब्द क्या कहन लगे, तू अकाल दी पूजा कर, चेते रखी तू समय तो उपर उठ के मौत तो उपर उठ के उस थां ते जा पहुंचेगा जिथे जन्म ते मरण दा भी दुख तेनू कदी व्यापेगा नहीं, अकाल दी पूजा। हुण उत्थे शब्द कहे कि भैरो भूत शीतला धावै, पूजा अकाल की। भैरो भूत शीतला धावै खर वाहन ओ शार उडावै, जे इन्हां दी पूजा करेगा की बनेगा, अर्थ बड़े स्पष्ट ने। हाँ तो एक रमैया लैखूं आन देव बदलावन देखूं, शिव शिव करते जो नर त्यावै वरद चरै डोरू टमकावै, मां माई की पूजा करें नरस नार होए ओ तरें, तू कैयती आद भवानी मुक्त की बरिया कहां छपानी। ओ कहिंदे ने बुत ना पूज, देख तू अपना धर्म ग्रंथ पढ़, गुरमत राम नाम गौ मीता परण में नामा इं कहे गीता। तेन गीता का गूढ़ ज्ञान कह रहा है, तू एक पार ब्रह्म परमेश्वर दे नाम नाल जुड़। देखो सतगुरु ने ना तो तत्तों की पूजा लिखा, क्योंकि परम तत् परमेश्वर ओदी पूजा लिखा। एक गल बड़ी स्पष्ट है कि गुरु ग्रंथ साहिब की बाणी कलगीधर जी का सिद्धांत वो एक एक विचो अनेकता वाले पासे तुरदा है, ते जदो अनेकता बनाउंदे ने उस अनेकता विचो एक दी झलक मिलदी है। ये नहीं कि जो कुछ परमात्मा ने रचिया सी उहदी निंदिया कर लग पए, उस एक ने अपने आप नू अनेकता विच समोया होया है, ते जिस दिन अनेकता खत्म होवेगी केवल ओही एक रह जाएगा जिहड़ा सारिआं विच समाया होया। इस नू सतगुरु जी ने जाप साहिब विच कृपा कीती, अमान है निदान है अनेक है फिर एक है। वो एक अनेकां विच है, पर अनेकां विच होण दे बावजूद भी वो एक निर्लेप है। थोड़ा जिहा इहनू सतगुरु ने बाणी विच दृष्टांत देख के समझाया। मैं आरंभ च अर्ज कीती साडा मूल पहला सिद्धांत कि पूजा अकाल की। इस धरती ते गुरदेव ने सानू ये तीन बचन बख्शिश किते। हुण देखो चंद्रमा एक आसमान ते है, ते एक चंद्रमा जिथे आपां जावांगे, असीं अज इत्थे हजूर साहिब बैठे, रात नूं चंद्रमा जे समान ते आवे ते असीं कहांगे मैनूं चंद्रमा दिस रिहा मेरियां अखां दे सामने, ते पंजाब दी धरती ते बैठे हुए साडे घर दे जी उह कहणगे तुहानूं उत्थे दिस रिहा सानूं इत्थे दिस रिहा है। दूजे मुल्क विच बैठा हुआ बंदा कहेगा मैनूं इत्थे दिस रिहा है। यह परमात्मा की बनाई कोई रचना है, जे एक चंद्रमा इको वेले वक वक थावां ते नजर आउंदा प्यारिओ, ओ एक ओंकार एक प्रभु एक वेले सारियां दे खिरदे विच अपना प्रकाश करी जांदा है, एक पर अनेकां नूं झलकां दे रिहा है। सतगुरु ने इहनूं बाणी विच बख्शिश कीती कि पूर्णमाशी की रात होवे ते पूर्ण चंद्रमा आसमान ते आवे, ਉਸ ਤੋਂ ਪਹਿਲਾਂ ਪਾਣੀ ਦਾ ਇੱਕ ਘੜਾ ਨਹੀਂ, ਦੋ ਘੜੇ ਨਹੀਂ, ਅਣਗਿਣਤ ਘੜੇ ਪਾਣੀ ਨਾਲ ਭਰ ਕੇ ਰੱਖ ਦਿਓ। ਉਹਨਾਂ ਘੜਿਆਂ ਦੇ ਉੱਪਰ ਚੱਪਣੀਆਂ ਦੇ ਕੇ, ਚੱਪਣੀ ਸ਼ਬਦ ਬੜਾ ਪਿਆਰਾ ਹੈ, ਹੁਣ ਅੱਜ ਕੱਲ੍ਹ ਉਹ ਵੀ ਭੁੱਲਦਾ ਜਾਂਦਾ, ਉਹਨੂੰ ਢੱਕ ਦਿਓ। ਹੁਣ ਇੱਕ ਚੰਦਰਮਾ ਅਸਮਾਨ ਵੱਲ ਦੇਖੋਗੇ ਇੱਕ, ਅਤੇ ਘੜਿਆਂ ਦੇ ਚੱਪਣੀਆਂ ਢੱਕਣ ਚੁੱਕੋਗੇ ਜਿੰਨੇ ਘੜੇ, ਉਹਨਾਂ ਸਾਰਿਆਂ ਵਿੱਚ ਚੰਦਰਮਾ ਦਾ ਪ੍ਰਤੀਬਿੰਬ, ਸਰ ਵਿੱਚ ਉਹਦਾ ਪਰਛਾਵਾਂ। ਹੁਣ ਅਸਮਾਨ 'ਤੇ ਇੱਕ ਹੈ, ਧਰਤੀ 'ਤੇ ਅਨੇਕ ਹੈ, ਉਹ ਅਨੇਕ ਹੋ ਕੇ ਵੀ ਫਿਰ ਇੱਕ ਹੈ। ਤਾਂ ਹੀ ਸਾਹਿਬ ਨੇ ਕਿਹਾ ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤੱਤ ਦੀ ਪੂਜਾ ਨਹੀਂ, ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ, ਕੇਵਲ ਅਤੇ ਕੇਵਲ ਪੂਜਾ ਇੱਕ ਅਕਾਲ ਪੁਰਖ ਦੀ ਦਿੱਤੀ। ਅੱਗੇ ਅਸੀਂ ਪ੍ਰਕਰਨ ਦੇਖਾਂਗੇ, ਫਿਰ ਮਨ 'ਚ ਆਵੇਗਾ ਕਿ ਸਤਿਗੁਰੂ ਦਾ ਸ਼ਬਦ ਇੱਕ ਪਾਸੇ ਨਹੀਂ, ਪੂਜਾ ਅਕਾਲ ਕੀ ਹੈ, ਇਹਦੇ ਨਾਲ ਜੁੜਿਆ ਪਰਚਾ ਸ਼ਬਦ ਕਾ ਹੈ। ਜਿੱਥੇ ਪਰਚਾ ਸ਼ਬਦ ਕੇ ਪੂਜਾ ਅਕਾਲ ਕੀ ਆ ਜਾਏ, ਉਸ ਖਾਲਸੇ ਵਿੱਚੋਂ ਕਦੀ ਝਾਤੀ ਮਾਰ ਕੇ ਦੇਖੋ, ਉਸ ਖਾਲਸੇ ਦੇ ਸਰੂਪ ਵਿੱਚੋਂ ਗੁਰੂ ਗੋਬਿੰਦ ਸਿੰਘ ਆਪ ਬਖਸ਼ਿਸ਼ ਕਰਦੇ ਹੁੰਦੇ। ਇਹਨਾਂ ਨੂੰ ਜੋੜ ਕੇ ਅਸੀਂ ਵੱਖ ਕਰਕੇ ਨਹੀਂ, ਜੋੜ ਕੇ ਦੇਖੀ। ਭਗਤ ਕਬੀਰ ਸਾਹਿਬ ਨੇ ਬੜੇ ਸੋਹਣੇ ਬਚਨ ਕਹੇ, ਕਹਿਣ ਲੱਗੇ ਜਦੋਂ ਪੂਜਾ ਦੀ ਗੱਲ ਚੱਲਦੀ ਏ, ਨਾਵਨ ਕੋ ਤੀਰਥ ਘਣੇ ਮਨ ਬਹੁਰਾ ਰੇ, ਪੂਜਨ ਕੋ ਬਹੁ ਦੇਵ ਕਹੋ ਕਬੀਰ, ਛੂਟਣ ਨਹੀਂ ਮਨ ਬਹੁਰਾ ਰੇ, ਛੂਟਣ ਖਰ ਕੀ ਸੇਵ। ਜਾਂ ਸਾਹਿਬ ਨੇ ਕਿਹਾ ਪੂਜਾ ਕੀਚੈ ਤੇਰਾ ਨਾਮ ਕਰੀ ਚਣ ਨਾਠੀਆਂ, ਤੇਰੇ ਨਾਮ ਨੂੰ ਚੰਦਨ ਬਣਾ ਦਿਆਂ, ਜੇ ਮਨ ਉਰਸਾ ਹੋਏ ਆਪਣੇ ਮਨ ਨੂੰ ਉਹ ਉਰਸਾ ਪੱਥਰ ਜਿਹਦੇ ਉੱਤੇ ਚੰਦਨ ਰਗੜਿਆ ਜਾਂਦਾ। ਮਹਾਰਾਜ ਕਹਿੰਦੇ ਨੇ ਤੇਰਾ ਨਾਮ ਕਰੀ ਚਨ ਨਾਠੀਆਂ, ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੈ, ਘਟ ਅੰਤਰ ਪੂਜਾ ਹੋਏ ਪੂਜਾ ਕੀਚੈ ਨਾਮ ਧਿਆਈਐ, ਪੂਜਾ ਅਕਾਲ ਕੀ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਕਬੀਰ ਸਾਹਿਬ ਨੇ ਫੁਰਮਾਇਆ ਪੂਜੋ ਰਾਮ ਏਕ ਹੀ ਦੇਵਾਂ। ਸਤਿਗੁਰੂ ਕਲਗੀਧਰ ਜੀ ਨੇ ਕਿਹਾ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨਾਨ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ। ਫਿਰ ਸ਼ਬਦ ਦੁਰਾਵਾਂ ਪੂਜਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ। ਜਿਹੜੇ ਤੱਤ ਨੇ ਇਹ ਵੀ ਤਾਂ ਉਸ ਪਰਮ ਤੱਤ ਦੇ ਅਧੀਨ ਨੇ। ਦਾਸ ਨੇ ਇੱਕ ਦਿਨ ਅਰਜ਼ ਕੀਤੀ ਸੀ, ਜਦੋਂ ਕਿਸੇ ਭਗਤੀ ਵਾਲੇ ਨਾਲ ਖੇਡ ਵਾਪਰਦੀ ਹੈ ਨਾ, ਅਤੇ ਸਾਡਾ ਪੜ੍ਹਿਆ ਲਿਖਿਆ ਵਰਗ ਕਹਿਣ ਲੱਗ ਪੈਂਦਾ ਨਹੀਂ ਜੀ ਸਾਇੰਸ ਇਸ ਚੀਜ਼ ਨੂੰ ਨਹੀਂ ਮੰਨਦੀ। ਚੇਤੇ ਰੱਖਿਓ ਧਰਮ ਦੀ ਦੁਨੀਆ ਬੜੀ ਵਿਲੱਖਣ ਹੈ, ਹਰ ਚੀਜ਼ ਨੂੰ ਆਪਾਂ ਸਾਇੰਸ ਦੇ ਕੁੰਡੇ ਦੇ ਥੱਲੇ ਜੋਖ ਕੇ ਦੇਖਾਂਗੇ ਤਾਂ ਸਾਇੰਸ ਅੱਜ ਤੋਂ ਕਈ ਸਾਲ ਪਹਿਲਾਂ ਜਿਹੜੀਆਂ ਗੱਲਾਂ ਕਰਦੀ ਸੀ ਅੱਜ ਖੰਡਨ ਕਰ ਰਹੀ। ਪਹਿਲਾਂ ਬੁਖਾਰ ਚੜ੍ਹਦਾ ਸੀ ਕਹਿੰਦੇ ਸਨ ਰਜਾਈਆਂ ਕੰਬਲ ਪਾ ਦਿਓ, ਅੱਜ ਡਾਕਟਰ ਕਹਿੰਦਾ ਜੇ ਬੁਖਾਰ ਚੜ੍ਹਦਾ ਹੋਵੇ ਕੰਬਲ ਬਿਲਕੁਲ ਨਾ ਦਿਓ, ਠੰਡੇ ਪਾਣੀ 'ਚ ਨਵਾਓ ਬੰਦਾ ਵੱਜ ਜਾਏ। ਉਹ ਆਪਣੀ ਗੱਲ ਚੇਂਜ ਕਰ ਰਹੇ ਨੇ, ਪਰ ਜਿਹੜਾ ਆਦਿ ਜੁਗਾਦੀ ਪਰਮਾਤਮਾ ਦੀ ਖੇਡ ਹੈ ਉਹ ਜੁਗਾਂ ਤੋਂ ਬਾਅਦ ਵੀ ਚੇਂਜ ਨਹੀਂ ਹੁੰਦੀ, ਉਹ ਇੱਕ ਰਸ। ਤਾਂ ਹੀ ਤਾਂ ਸਾਹਿਬ ਨੇ ਕਿਹਾ ਕਿ ਆਦੇਸ਼ ਤਿਸਹਿ ਆਦੇਸ਼, ਆਦ ਅਨੀਲ ਅਨਾਦ ਅਨਾਤ, ਜੁਗ ਜੁਗ ਇੱਕ ਹੋਵੇ। ਤਾਂ ਹੀ ਸਤਿਗੁਰੂ ਦੇਖੋ ਆਦਿ ਕਾਲ ਜਿਤਨੇ ਵੀ ਭਗਤ ਹੋਏ ਨੇ, ਕਬੀਰ ਸਾਹਿਬ ਦੇ ਪਹਿਲਾ ਸ਼ਲੋਕ ਹੀ ਇਹ ਵੇ, ਕਹਿੰਦੇ ਨੇ ਭਾਈ ਸਿੱਖੋ ਮੇਰੀ ਜ਼ਬਾਨ ਮਾਲਾ ਬਣ ਗਈ। ਅਤੇ ਜਿਹੜੇ ਅਸੀਂ ਕਹਿੰਦੇ ਹਾਂ ਜੀ ਜ਼ਬਾਨ ਨਾਲ ਜਪਣ ਦਾ ਲਾਭ ਕੀ, ਹੁਣ ਪੂਜਾ ਵੀ ਖੰਡਨ ਹੋਣ ਲੱਗ ਪਈ, ਜਪ ਵੀ ਖੰਡਨ ਹੋਣ ਲੱਗ ਪਿਆ। ਇਹਨੂੰ ਤਰਕ 'ਚ ਨਾ ਲਿਜਾਣਾ ਜੋ ਮੈਂ ਬੋਲ ਰਿਹਾ, ਸਿਰਫ ਇੱਕ ਮੈਂ ਖੋਕਾ ਦੇਣਾ ਚਾਹੁੰਦਾ, ਜਿਹੜਾ ਬੰਦਾ ਸਿਮਰਨ ਨਹੀਂ ਨਾ ਕਰਦਾ, ਚਲੋ ਨਾਮ ਨਹੀਂ ਜਪਦਾ, ਘੱਟੋ ਘੱਟ ਇਹ ਤਾਂ ਮੰਨਦਾ ਵੀ ਨਾਮ ਹੈ, ਸਿਮਰਨ ਹੈ, ਬੰਦਗੀ ਹੈ, ਗੁਰੂ ਪਰਮਾਤਮਾ ਦੀ ਅਦਭੁਤ ਕਲਾ ਹੈ। ਸੱਚ ਇਵੇਂ ਉਹ ਉਸ ਗਿਆਨੀ ਨਾਲੋਂ ਕਈ ਗੁਣਾ ਚੰਗਾ ਹੈ ਕਿ ਜਿਹੜਾ ਰੋਜ਼ ਕਥਾ ਕਰਦਿਆਂ ਕਰਦਿਆਂ ਕਹੀ ਜਾਂਦਾ ਸਿਮਰਨ ਦਾ ਲਾਭ ਕੀ, ਉਹ ਮੰਨ ਨਹੀਂ ਰਿਹਾ, ਉਹ ਅਜੇ ਜਪ ਨਹੀਂ ਰਿਹਾ, ਪਰ ਉਹਦਾ ਅੰਦਰ ਸਵੀਕਾਰ ਕਰਦਾ ਕਿ ਉਹ ਹੈ। ਸੱਚ ਇਵੇਂ ਹੈ ਵੀ ਤਾਂ ਇੱਕ ਪਰਮਾਤਮਾ ਦਾ ਸਿਮਰਨ ਹੈ, ਜਿਹਦੀ ਖੈ ਵਾਲੀ ਭਾਵਨਾ ਬਣ ਜਾਏ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ, ਅੰਦਰ ਦੀ ਭਾਵਨਾ ਬਣ। ਪੂਜਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ, ਇੱਥੇ ਅਰਜ਼ ਕਰਾਂਗਾ ਜਿਹੜਾ ਇੱਕ ਦੀ ਪੂਜਾ ਕਰਦਾ ਫਿਰ ਉਹ ਅਨੇਕਾਂ ਵਿੱਚੋਂ ਇੱਕ ਨੂੰ ਦੇਖਦਾ ਹੈ। ਇਹ ਬੜੇ ਬਾਣੀ ਵਿੱਚ ਪ੍ਰਮਾਣ ਨੇ। ਕਬੀਰ ਸਾਹਿਬ ਨੇ ਪੂਜਾ ਦੀ ਗੱਲ ਸ਼ੁਰੂ ਕਰਦਿਆਂ ਕਿਹਾ ਭਾਈ ਤੂੰ ਇੱਕ ਕੰਮ ਚੇਤੇ ਰੱਖ ਕਿ ਅੱਜ ਤੱਕ ਜਿਤਨੇ ਵੀ ਜੁਗਾਂ ਤੋਂ ਭਗਤ ਹੋਏ ਨੇ ਹਰ ਇੱਕ ਦੀ ਭਗਤ ਦੀ ਸ਼ੁਰੂਆਤ ਆਪਣੀ ਰਸਨਾ ਦੇ ਜਪ ਤੋਂ ਹੋਈ ਹੈ। ਇਹ ਪਵਿੱਤਰ ਸ਼ਲੋਕ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਅੱਗੇ ਬਚਨ ਕੀ ਹੈ? ਆਦ ਜੁਗਾਦੀ ਸਗਲ ਭਗਤ, ਆਦ ਤੋਂ ਲੈ ਕੇ ਜੁਗਾਂਤ ਤੋਂ ਲੈ ਕੇ ਜਿੰਨੇ ਭਗਤ ਹੋਏ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਆਦ ਜੁਗਾਦੀ ਭਗਤਾਂ ਨੇ ਪਰਮਾਤਮਾ ਦਾ ਸਿਮਰਨ ਆਪਣੀ ਰਸਨਾ ਤੋਂ ਬੋਲ ਕੇ ਜਾਪ ਕਰਕੇ ਪ੍ਰਾਰੰਭ ਕੀਤਾ। ਹੁਣ ਜਿਹੜੇ ਇੱਕ ਨੂੰ ਪੂਜਣਗੇ, ਗੁਰੂ ਕਲਗੀਧਰ ਜੀ ਨੇ ਤਾਂ ਫੈਸਲਾ ਦੇ ਦਿੱਤਾ ਸੀ ਰੋਜ਼ ਸਵਈਏ ਪੜ੍ਹਨੇ ਖਾਂ। ਸਤਿਗੁਰੂ ਦੇ ਦੋ ਅੰਤਲੇ ਸਵਈਏ ਅਕਾਲ ਦੀ ਪੂਜਾ ਦੀ ਪ੍ਰੇਰਨਾ, ਇੱਕ ਦਾ ਬਚਨ ਹਜ਼ੂਰ ਦੇ ਬਚਨ ਨੇ, ਕਹ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਂਸ ਕੀਓ ਬਖਿਆਨ ਸੋ ਬੈਠ ਕਹਿ, ਐਸੇ ਐਸੇ ਸੋ ਬੈਸ ਬਤਾਇਓ, ਸਾਚ ਕਹੋ ਪੂਜਾ ਇੱਕ ਨੂੰ ਪ੍ਰੇਮ ਕਰੋ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨੀ ਪ੍ਰਪਾਇਓ। ਅੱਗੇ ਬਚਨ ਕੀ ਕੀਤੇ? ਜਿਹੜੇ ਇੱਕ ਦੀ ਪੂਜਾ ਤੋਂ ਬਿਰਵੇ ਹੋ ਗਏ, ਉਹਨਾਂ ਨੇ ਸਾਹਿਬ ਨੇ ਕਿਹਾ, ਕਾਹੂ ਲੈ ਪਾਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਮਿਰਤਾਨ ਕੋ ਪੂਜਨ ਦਾਇਓ। ਮਹਾਰਾਜ ਕਹਿੰਦੇ ਨੇ ਪੂਜਾ ਨਹੀਂ, ਪੂਰ ਕਿਰਿਆ ਉਰਜੋ ਸਭ ਹੀ ਜਗ ਸੇ, ਭਗਵਾਨ ਕੋ ਭੇਦ ਨਾ ਪਾਇਓ। ਸਭ ਤੋਂ ਪਹਿਲੀ ਬੇਨਤੀ ਇੱਕ ਅਕਾਲ ਪੁਰਖ ਦੀ ਪੂਜਾ। ਹੁਣ ਗੁਰਸਿੱਖੀ ਅੰਦਰ ਜਿਨ੍ਹਾਂ ਨੇ ਇੱਕ ਦੀ ਪੂਜਾ ਕੀਤੀ, ਮਹਾਂਪੁਰਸ਼ ਹੁਣ ਪੁਰਾਤਨ ਸ਼ਬਦ ਤਾਂ ਗਵਾਚਦੇ ਜਾਂਦੇ ਨੇ, ਇੱਕ ਸ਼ਬਦ ਵਰਤਦੇ ਸਨ ਬ੍ਰਹਮ ਸੋਤਰੀ ਅਤੇ ਬ੍ਰਹਮ ਨੇਸ਼ਤੀ, ਉਹ ਵੀ ਸ਼ਬਦ ਹੁਣ ਗਵਾਚ ਗਏ। ਹੁਣ ਬ੍ਰਹਮ ਨੂੰ ਸੁਣਨ ਵਾਲਾ ਅਤੇ ਬ੍ਰਹਮ ਨੂੰ ਦੇਖਣ ਵਾਲਾ, ਗੁਰੂ ਘਰ ਵਿੱਚ ਇੱਕ ਸਿੱਖ ਜਿਹਦੇ ਨਾਮ ਤੋਂ ਆਪ ਸਾਰੇ ਜਾਣੂ ਹੋ, ਭਾਈ ਕਨਈਆ ਸਾਹਿਬ ਜੀ, ਕਿਹੜਾ ਜਿਹੜਾ ਉਹਨਾਂ ਦੇ ਨਾਮ ਤੋਂ ਜਾਣੂ ਨਹੀਂ। ਬੜੇ ਅਮੀਰ ਘਰ ਵਿੱਚ ਸਹੋਦਰੇ ਉਹਨਾਂ ਦਾ ਜਨਮ ਹੋਇਆ, ਬਚਪਨ ਵਿੱਚ ਆਪਣੇ ਜੇਬ ਵਿੱਚ ਕੌਡੀਆਂ ਪਾ ਲੈਣੀਆਂ, ਪੈਸੇ ਪਾਣੇ ਅਤੇ ਲੋੜਵੰਦਾਂ ਨੂੰ ਵੰਡ ਦੇਣੀਆਂ। ਅਤੇ ਉਸ ਵਕਤ ਲੋਕ ਵਿਗਾਰ ਕਰਾਉਂਦੇ ਹੁੰਦੇ ਸਨ, ਜਦੋਂ ਕਿਸੇ ਵਿਗਾਰੀ ਦੇ ਸਿਰ 'ਤੇ ਚੁੱਕੀ ਕੋਈ ਪੰਡ ਦੇਖਣੀ ਅਤੇ ਉਹਨਾਂ ਨੇ ਉਹਦਾ ਸਾਹ ਸੌਖਾ ਕਰਨ ਲਈ ਆਪਣੇ ਸਿਰ 'ਤੇ ਪੰਡ ਚੁੱਕ ਲੈਣੀ। ਸੰਤ ਰਤਨ ਮਾਲ ਵਿੱਚ ਲਿਖਿਆ ਹੈ ਕਿ ਇੱਕ ਦਿਨ ਕਿਸੇ ਨੇ ਮਾਂ ਨੂੰ ਦੱਸਿਆ ਕਿ ਤੇਰਾ ਪੁੱਤਰ ਵਿਗਾਰੀਆਂ ਦੀਆਂ ਪੰਡਾਂ ਢੋਂਦਾ ਹੈ, ਇਹ ਤਾਂ ਸਿਰ 'ਤੇ ਬੋਝ ਢੋਂਦਾ ਰਹਿੰਦਾ ਹੈ। ਘਰ ਆਏ ਅਤੇ ਮਾਂ ਨੇ ਇੱਕ ਸ਼ਬਦ ਕਿਹਾ, ਬੇਟਾ ਆਪਣੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਤੂੰ ਸਿਰ ਉੱਤੇ ਪੰਡਾਂ ਢੋਈ ਜਾਂਦਾ, ਲੋਕ ਗੱਲਾਂ ਕਰਦੇ ਨੇ। ਜਦੋਂ ਮਾਂ ਨੇ ਸਭ ਕੁਝ ਬੋਲ ਲਿਆ ਤੇ ਭਗਤ ਜੀ ਨੇ, ਭਾਈ ਕਨਈਆ ਸਾਹਿਬ ਨੇ ਇੱਕੋ ਸ਼ਬਦ ਕਿਹਾ, ਮਾਂ ਬਸ ਇੱਕੋ ਗੱਲ ਚੇਤੇ ਰੱਖੀ, ਕਮਲੇ ਵੀ ਘਰਾਂ ਵਿੱਚ ਜੰਮ ਪੈਂਦੇ ਨੇ, ਤੂੰ ਸਮਝੀ ਮੇਰੇ ਘਰ ਵਿੱਚ ਇੱਕ ਕਮਲਾ ਪੁੱਤਰ ਜੰਮ ਪਿਆ ਹੈ, ਜਿਹਨੂੰ ਸਮਝ ਕੋਈ ਨਹੀਂ, ਮੈਂ ਕਮਲਾ ਸਮਝ ਲੈ ਤੂੰ ਮੈਨੂੰ। ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਆਏ, ਕਲਗੀ ਵਾਲੇ ਦੀ ਰਹਿਮਤ ਮਿਲੀ। ਮੈਂ ਸਿਰਫ ਬੇਨਤੀ ਕਰਾਂਗਾ, ਇੱਕ ਨੂੰ ਪੂਜਣ ਵਾਲੇ ਦਾ ਅਰਥ ਇਹ ਨਹੀਂ ਕਿ ਉਹ ਦੂਜੇ ਤੋਂ ਨਫ਼ਰਤ ਕਰਨ ਲੱਗ ਪੈਂਦਾ ਹੈ। ਜਦੋਂ ਕੋਈ ਇੱਕ ਨੂੰ ਪੂਜ ਕੇ ਚੱਲਦਾ, ਉਹ ਅਨੇਕਤਾ ਵਿੱਚੋਂ ਵੀ ਇੱਕ ਦੀ ਝਲਕ ਦੇਖਦਾ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਇਕੱਲੇ ਇਨਸਾਨ ਨਹੀਂ। ਇੱਕ ਨੂੰ ਪੂਜਣ ਵਾਲਾ ਬਚਨ ਕਰਦੇ ਨੇ ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਖਰ ਜਾਪਤ ਖੈ ਨੀ ਖੋਰ। ਕਹਿੰਦੇ ਨੇ ਮੱਛੀਆਂ ਵਿੱਚੋਂ, ਮਿਰਗਾਂ ਵਿੱਚੋਂ, ਪੰਛੀਆਂ ਵਿੱਚੋਂ ਆਵਾਜ਼ਾਂ ਕੇਵਲ ਇੱਕ ਦੀਆਂ ਆਉਂਦੀਆਂ। ਭਾਈ ਸਾਹਿਬ ਗੁਰਦੇਵ ਦੇ ਚਰਨਾਂ ਸੇਵਾ ਕਰਦੇ ਨੇ, ਉਸ ਘੜੀ ਨੂੰ ਆਪ ਸਾਰੇ ਜਾਣ ਦੇਖੋ, ਕੋਰ ਸੰਗਰਾਮ ਯੁੱਧ ਮੱਚਿਆ ਹੈ। ਅਤੇ ਭਾਈ ਸਾਹਿਬ ਮਸ਼ਕ ਪਾਣੀ ਦੀ ਲੈ ਕੇ ਜਦੋਂ ਕੋਈ ਪੁਕਾਰ ਦੇ, ਉਹਦੇ ਮੂੰਹ ਨੂੰ ਆਪਣਾ ਹੱਥ ਲਾ ਕੇ ਜ਼ਖਮੀ ਨੂੰ, ਡਿੱਗੇ ਹੋਏ ਨੂੰ ਪਾਣੀ ਪਿਲਾਉਂਦੇ। ਸ਼ਿਕਾਇਤ ਕੀਤੀ ਗਈ, ਬੇਨਤੀ ਕਰਾਂ ਗੁਰਮੁਖੋ, ਇਹ ਪਿਛਲੇ ਦਿਨੀ ਕਿਸੇ ਸੱਜਣ ਨੇ ਕਹਿ ਦਿੱਤਾ, ਸਾਰੇ ਸਿੱਖਾਂ ਨੂੰ ਕਿਉਂ ਨਾ ਮਿਲ ਗਈ ਇਹ ਦ੍ਰਿਸ਼ਟੀ? ਅਤੇ ਮੈਂ ਇੱਕੋ ਅਰਜ਼ ਕੀਤੀ ਸੀ, ਕਲਾਸ ਵੀ ਸਾਰੇ ਪੜ੍ਹਦੇ ਨੇ, ਚੇਤੇ ਰੱਖੋ ਮੈਰਿਟ ਵਿੱਚ ਉਸੇ ਕਲਾਸ ਵਿੱਚੋਂ ਟਾਵੇਂ ਟਾਵੇਂ ਆਉਂਦੇ। ਸਖੀਆਂ ਸਾਰੀਆਂ ਇਕੱਠੀਆਂ ਖੇਡਦੀਆਂ ਨੇ, ਪਰ ਡੋਲੀ ਸਾਰੀਆਂ ਦੀ ਇਕੱਠੀਆਂ ਦੀ ਨਹੀਂ ਜਾਂਦੀ, ਡੋਲੀ ਦੀ ਵੱਖਰੀ ਵੱਖਰੀ ਖੈ। ਹੁਣ ਉੱਥੇ ਇਹ ਗੁਰੂ ਦੀ ਆਪਣੀ ਖੇਡ ਖੈ, ਉਹ ਸਭ ਨੂੰ ਜਲ ਸਿਕਾਉਂਦੇ ਪਏ ਨੇ। ਅਸੀਂ ਜ਼ਿਆਦਾ ਸਾਖੀ 'ਚ ਨਹੀਂ ਕਿਉਂਕਿ ਤੁਸੀਂ ਜਾਣਦੇ ਹੋ। ਅਤੇ ਜਿਸ ਦਿਨ ਸ਼ਿਕਾਇਤ ਹੁੰਦੀ ਅਤੇ ਕਹਿੰਦੇ ਨੇ, ਮਹਾਰਾਜ ਅਸੀਂ ਦੁਸ਼ਮਣ ਮਾਰਨੇ ਹਾਂ, ਇਹ ਦੁਸ਼ਮਣ ਨੂੰ ਪਾਣੀ ਪਿਲਾਉਂਦੇ। ਇੱਕ ਸਿੱਖ ਵਿਦਵਾਨ ਜਦੋਂ ਭਾਈ ਕਨਈਆ ਸਾਹਿਬ 'ਤੇ ਬੋਲਦੇ ਸਨ, ਉਹ ਕਹਿੰਦੇ ਸਨ ਕਿ ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਮਹਾਰਾਜ ਮੈਂ ਪਾਣੀ ਦੀ ਮਸ਼ਕ ਚੁੱਕ ਕੇ ਵੀ ਮਾਰਨ ਤੁਰਿਆ ਹਾਂ। ਸਿੱਖ ਅੱਗੋਂ ਕਹਿੰਦੇ ਤੁਸੀਂ ਕੀ ਮਾਰੋਗੇ ਪਾਣੀ ਦੀ ਮਸ਼ਕ ਚੁੱਕ ਕੇ? ਕਹਿਣ ਲੱਗੇ ਸਤਿਗੁਰੂ ਇਹ ਸ਼ਸਤਰ ਨਾਲ ਜ਼ੁਲਮ ਕਰਨ ਵਾਲੇ ਦੁਸ਼ਮਣ ਨੂੰ ਮਾਰਦੇ ਨੇ, ਮੈਂ ਫੱਟੜ ਹੋਏ ਦੁਸ਼ਮਣ ਦੇ ਮੂੰਹ ਵਿੱਚ ਪਾਣੀ ਪਾ ਕੇ ਦੁਸ਼ਮਣੀ ਦਾ ਬੀਜ ਪਿਆ ਮਾਰਨਾ, ਮੈਂ ਦੁਸ਼ਮਣੀ ਖਤਮ ਕਰ ਰਿਹਾ। ਉੱਥੇ ਨਾਲ ਇੱਕ ਬਚਨ ਕਿਹਾ, ਸਤਿਗੁਰੂ ਕੈਸੀ ਪਰਮ ਅਵਸਥਾ ਹੈ ਇੱਕ ਨੂੰ ਪੂਜਣ ਵਾਲੇ ਦੀ, ਉਹਨੂੰ ਡਿੱਗੇ ਕੁੱਚੇ ਵਿੱਚੋਂ ਵੀ ਗੁਰੂ ਦੀ ਆਵਾਜ਼ ਸੁਣਾਈ ਦਿੰਦੀ ਹੈ। ਮੈਂ ਤਾਂ ਕਈ ਵਾਰੀ ਸੋਚਣਾ, ਇਹ ਮੰਜੀ ਸਾਹਿਬ ਕਥਾ ਕਰਦਿਆਂ ਵੀ ਅਰਜ਼ ਕੀਤੀ ਸੀ ਕਿ ਭਾਈ ਘਨੱਈਏ ਸਾਹਿਬ ਨੂੰ ਉਹ ਡਿੱਗੇ ਨੇ, ਦੁਸ਼ਮਣ ਵਿੱਚੋਂ ਵੀ ਗੁਰੂ ਦੀ ਆਵਾਜ਼ ਸੁਣਾਈ ਦਿੰਦੀ ਏ। ਅੱਜ ਸਿੱਖ ਗੁਰੂ ਦੀ ਆਵਾਜ਼ ਦਿੰਦਾ ਤੇ ਸਿੱਖ ਨੂੰ ਸਿੱਖ ਵਿੱਚੋਂ ਗੁਰੂ ਦਿਖਾਈ ਨਹੀਂ ਦਿੰਦਾ, ਇਹ ਸਾਡੀ ਹਾਲਤ ਹੋ ਚੁੱਕੀ। ਉੱਥੇ ਉਹਨਾਂ ਕਿਹਾ, ਮਹਾਰਾਜ ਮੈਂ ਕਿਸੇ ਨੂੰ ਪਾਣੀ ਨਹੀਂ ਪਿਲਾਇਆ, ਸਿਰਫ ਆਪ ਜੀ ਨੂੰ। ਭਾਈ ਵੀਰ ਸਿੰਘ ਉਹਨਾਂ ਨੇ ਇੱਕ ਨਜ਼ਮ ਲਿਖੀ ਹੈ ਇਸ ਉੱਤੇ, ਕਿਉਂਕਿ ਭਾਈ ਸਾਹਿਬ ਦੀ ਰਚਨਾ ਅੱਜ ਵੀ ਜੇ ਕਿਸੇ ਨੇ ਗੁਰੂ ਨੂੰ ਪਿਆਰ ਕਰਨਾ ਹੈ, ਖਾਸ ਕਰਕੇ ਕਲਗੀਧਰ ਚਮਤਕਾਰ ਕੋਈ ਅੰਗ ਪੜ੍ਹੋ, ਇੱਕੋ ਦਮ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਲਈ ਪਿਆਰ ਉਮੜ ਉਮੜ ਕੇ ਪਏਗਾ। ਇਹਦੇ ਕਈ ਕਾਰਨ ਨੇ। ਮੈਂ ਖਿੰਨ ਵਿੱਚੋਂ ਨਿਕਲ ਕੇ ਭਾਈ ਸਾਹਿਬ ਦੀ ਲਿਖਤ, ਉਹਨਾਂ ਨੂੰ ਅਸੀਂ ਸੰਤ ਕਵੀ ਕਹਿੰਦੇ, ਉਹਨਾਂ ਨੂੰ ਅਸੀਂ ਸੱਚ ਇਵੇਂ ਉਹਨਾਂ ਦਾ ਟੀਕਾ ਪੜ੍ਹਦੇ ਹਾਂ। ਮਹਾਂਪੁਰਖ ਬੈਠੇ ਨੇ ਟੀਕਾ ਕਰ ਰਹੇ, ਭਾਈ ਵੀਰ ਸਿੰਘ ਉਹਨਾਂ ਦਾ ਟੀਕਾ ਉਹ ਸੁਰਤੀ ਬਿਰਤੀ ਵਾਲਾ ਪੜ੍ਹ ਸਕੇਗਾ ਜਿਹੜਾ ਨਾਮ ਅਭਿਆਸੀ, ਦੂਜਾ ਨਹੀਂ। ਦੂਜੇ ਕਹਿਣਾ ਮੇਰੇ ਸਮਝ ਕੋਈ ਨਹੀਂ ਪੈਂਦੀ, ਅਤੇ ਉੱਚਿਆਂ ਦੀ ਗੱਲ ਇੰਨੀ ਉੱਚੀ ਹੁੰਦੀ ਹੈ ਜਿਹੜੀ ਸਿਰ ਉੱਤੋਂ ਨਿਕਲ ਜਾ। ਲੋਕ ਕਈ ਵਾਰੀ ਕਹਿੰਦੇ ਨੇ ਸਾਡੇ ਸਮਝ ਨਹੀਂ ਪਈ, ਜਿਹੜੀ ਸਮਝ ਨਹੀਂ ਪਈ ਇਹਦਾ ਮਤਲਬ ਇਹ ਨਹੀਂ ਕਿ ਉਹ ਗਿਆਨ ਨਹੀਂ। ਭਾਈ ਸਾਹਿਬ ਦਾ ਜਨਮ ਹੁੰਦਾ, ਭਾਈ ਵੀਰ ਸਿੰਘ ਦਾ, ਉਸ ਤੋਂ ਪਹਿਲਾਂ ਦੀ ਇੱਕ ਘਟਨਾ ਹੈ। ਇਹਨਾਂ ਦੇ ਸਨਮਾਨਯੋਗ ਦਾਦਾ ਜੀ ਸਨ ਬਾਬਾ ਕਾਹਨ ਸਿੰਘ ਜੀ, ਇਹ ਲਾਹੌਰ ਗਏ ਅਤੇ ਜਿਸ ਦਿਨ ਭਾਈ ਸਾਹਿਬ ਦਾ ਜਨਮ ਹੋਣਾ ਸੀ, ਇਹ ਅਕਸਰ ਲਾਹੌਰ ਰਹਿੰਦਿਆਂ 3-4 ਹਫ਼ਤੇ ਮਕੀਨਾ ਰਹਿਣਾ, ਜਿਸ ਘਰ 'ਚ ਟਿਕੇ 3-4 ਦਿਨ ਕਹਿਣ ਲੱਗੇ ਮੈਂ ਵਾਪਸ ਚੱਲਾਂ ਵਾਂ ਅੰਮ੍ਰਿਤਸਰ ਸਾਹਿਬ। ਉਹਨਾਂ ਨੇ ਕਿਹਾ ਤੁਸੀਂ ਆਏ ਹੋਣੋ, ਕੁਝ ਸਮਾਂ ਰੁਕੋ। ਕਹਿਣ ਲੱਗੇ ਨਹੀਂ, ਮੈਂ ਤਾਂ ਕੱਲ੍ਹ ਤੱਕ ਅੰਮ੍ਰਿਤ ਵੇਲੇ ਤੱਕ ਅੰਮ੍ਰਿਤਸਰ ਪਹੁੰਚਣਾ ਹੈ। ਉਸ ਪਰਿਵਾਰ ਨੇ ਖਿੱਚ ਕਰਕੇ ਪੁੱਛ ਲਿਆ, ਕਿਉਂ? ਕਹਿਣ ਲੱਗੇ ਤੁਹਾਨੂੰ ਸੱਚ ਦੱਸਾਂ, ਕਹਿੰਦੇ ਨੇ ਅੱਜ ਸਾਡੇ ਘਰ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਇੱਕ ਸਿੱਖ ਆ ਰਿਹਾ। ਉਸ ਅੰਮ੍ਰਿਤ ਵੇਲੇ ਭਾਈ ਵੀਰ ਸਿੰਘ ਉਹਨਾਂ ਦਾ ਜਨਮ ਹੋਇਆ ਸੀ। ਮੈਂ ਹੈਰਾਨ ਹੁੰਦਾ ਕਿ ਬਾਬਾ ਕਾਹਨ ਸਿੰਘ ਜਿੰਨੀ ਦੇਰ ਤੱਕ ਜਿਉਂਦੇ ਰਹੇ, ਉਹਨੇ ਜਨਮ ਤੋਂ ਪਹਿਲੇ ਦਿਨ ਹੀ ਉਹ ਬੱਚਾ ਆਪਣੀ ਗੋਦ 'ਚ ਲਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾ ਕੇ 5 ਗ੍ਰੰਥੀ ਦਾ ਨਿਤਨੇਮ ਕੀਤਾ। ਜਿੰਨੀ ਦੇਰ ਤੱਕ ਬਾਬਾ ਕਾਹਨ ਸਿੰਘ ਜਿਉਂਦੇ ਰਹੇ, ਪੋਤੇ ਨੂੰ ਗੋਦ ਵਿੱਚ ਬਿਠਾ ਕੇ ਨਿਤਨੇਮ ਕਰੀ। ਹੁਣ ਜਿਹਨੂੰ ਬਾਣੀ ਦੀ ਇੰਨੀ ਲੋਰੀ ਮਿਲੀ ਹੋਵੇ, ਭਾਈ ਸਾਹਿਬ ਨੇ ਇੱਕ ਗੱਲ ਲਿਖੀ ਹੈ, ਮੈਂ ਅਰਜ਼ ਕਰ ਰਿਹਾ, ਪੂਜਾ ਗੁਰਦੇਵ ਨੇ ਇਸ ਧਰਤੀ 'ਤੇ ਕਿਹਾ, ਸਿੱਖੋ ਪੂਜਾ ਅਕਾਲ ਕੀ ਕਰਿਓ, ਪਰ ਇੱਕ ਬੇਨਤੀ, ਜਿਹਨੂੰ ਤੂੰ ਮੰਨ ਰਿਹਾ ਉਹਦਾ ਸਤਿਕਾਰ ਕਰ, ਪਰ ਜਿਹਨੂੰ ਤੂੰ ਨਹੀਂ ਮੰਨਦਾ ਕੋਈ ਦੂਜਾ ਮੰਨ ਰਿਹਾ, ਚੇਤੇ ਰੱਖੀ ਦਵੈਸ਼ ਵਿੱਚ ਆ ਕੇ ਉਹਦੀ ਨਰਾਦਰੀ ਨਾ ਕਰ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਲੋਕ ਕਹਿ ਰਹੇ ਨੇ ਤੁਸੀਂ ਦੁਸ਼ਮਣ ਨੂੰ ਪਾਣੀ ਪਿਆਉਂਦੇ। ਭਾਈ ਵੀਰ ਸਿੰਘ ਨੇ ਸ਼ਬਦ ਲਿਖੇ ਨੇ, ਭਾਈ ਘਨੱਈਆ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਇਆ, ਸਿਰਫ ਸਾਰਿਆਂ ਵਿੱਚ ਇੱਕ ਤੇਰੀ ਆਵਾਜ਼ ਹੈ। ਉਹ ਸ਼ਬਦ ਨੇ ਕਿ ਤੈਨੂੰ ਪਿਆ ਪਿਲਾਵਾਂ ਪਾਣੀ, ਕਲਗੀਧਰ ਚਮਤਕਾਰ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈ, ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭ ਨਹੀਂ ਦਿਸ ਆਈ। ਸਭ ਥਾਵਾਂ 'ਤੇ ਤੁਸੀਂ, ਅੱਗੇ ਭਾਈ ਸਾਹਿਬ ਲਿਖਦੇ ਨੇ, ਖੱਸੇ ਸਤਿਗੁਰੂ ਮੁਸਕਰਾ ਪਏ, ਹੱਸੇ ਤੇ ਗੱਲ ਲਾਇਆ ਪਿਆਰਾ, ਡੱਬੀ ਖੱਤ ਪੜਾਈ, ਕਹਿਣ ਲੱਗੇ ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਏ। ਦੇਖ ਜਿੱਥੇ ਪਾਣੀ ਪਿਲਾਉਂਦੇ ਹੋ ਉੱਥੇ ਮਲਮ ਵੀ ਰੱਖੋ, ਜਿਹੜਾ ਇੱਕ ਨੂੰ ਪੂਜਦਾ ਹੈ, ਸੱਚ ਇਵੇਂ ਡਿੱਗੇ ਹੋਏ ਦੁਸ਼ਮਣ ਵਿੱਚੋਂ ਵੀ ਉਹਨੂੰ ਗੁਰੂ ਦੀ ਆਵਾਜ਼ ਸੁਣਾਈ ਦੇਣ ਲੱਗ ਪੈਂਦੀ। ਮੈਂ ਡਿੱਗੇ ਹੋਏ ਦੁਸ਼ਮਣ ਸ਼ਬਦ ਵਰਤਿਆ। ਸਤਿਗੁਰੂ ਨੇ ਜਿਹੜੇ ਬਚਨ ਕਹਿ, ਭਾਈ ਨੰਦ ਲਾਲ ਸਾਹਿਬ ਉਹਨਾਂ ਦੀ ਰਚਨਾ ਵਿੱਚ ਇੱਕ ਸ਼ੇਰ ਹੈ, ਉਹ ਕਹਿੰਦੇ ਨੇ, ਜਦੋਂ ਬੰਦੇ ਦਾ ਦਿਲ ਦਾਨਾ ਹੋ ਜਾਏ ਅਤੇ ਨੇਤਰ ਬੀਨਾ ਹੋ ਜਾਏ, ਕਿਉਂਕਿ ਅਸੀਂ ਦੋ ਸ਼ਬਦ ਵਰਤਦੇ ਹਾਂ, ਇੱਕ ਦਾਨਾ ਅਤੇ ਇੱਕ ਬੀਨਾ, ਬੀਨਾਦਾਰ ਅਤੇ ਦੇਖਣ ਵਾਲਾ, ਅਤੇ ਦਾਨੇ ਦਾ ਸੰਬੰਧ ਅੰਦਰ ਦੀ ਦੁਨਿਆਈ ਨਾਲ। ਉਹ ਕਹਿੰਦੇ ਦਿਲ ਅਗਰ ਦਾਨਾ ਬਵਦ, ਜੇ ਅੰਦਰ ਸਿਆਣਾ ਹੈ, ਦਿਲ ਅਗਰ ਦਾਨਾ ਬਵਦ ਹਰ ਤਰਫ ਦੀਦਾਰ ਹਸਤ, ਕਹਿਣ ਲੱਗੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਖਸਤ, ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਖਸਤ। ਜੇ ਦਿਲ ਸਿਆਣਾ ਹੋਵੇ ਤੇ ਸਾਰਿਆਂ ਨੂੰ ਆਪਣੇ ਅੰਦਰ ਦਿਸਦਾ, ਤੇ ਸੱਚ ਇਹ ਜਿਹਨੂੰ ਅੰਦਰ ਦਿਸ ਪਵੇ ਉਹਨੂੰ ਬਾਹਰ ਵੀ ਨਜ਼ਰ ਆਉਣ ਲੱਗ ਪੈਂਦਾ। ਪਹਿਲੀ ਬੇਨਤੀ ਕਿ ਪੂਜਾ ਅਕਾਲ ਕੀ। ਦੂਜਾ ਸ਼ਬਦ ਹੈ ਪਰਚਾ ਸ਼ਬਦ ਕਾ। ਜਿੰਨੀ ਕੁ ਮੈਨੂੰ ਸਮਝ ਪਈ ਮੈਂ ਉਹ ਅਰਥ ਕਰ ਰਿਹਾ। ਪਰਚੇ ਦਾ ਅਰਥ ਕੀ ਹੈ? ਉਂਝ ਵੈਸੇ ਅਸੀਂ ਪਰਚੇ ਦਾ ਅਰਥ ਕਰਨੇ ਆ ਕਾਗਜ਼ ਦਾ ਟੁਕੜਾ। ਪਰਚ ਦੇ ਅਰਥ ਕਈ ਨੇ, ਕਾਗਜ਼ ਦਾ ਟੁਕੜਾ। ਦੂਜਾ ਪਰਚੇ ਦਾ ਅਰਥ ਕਰਨੇ ਆ ਆਪਾਂ ਕਿ ਪ੍ਰੀਖਿਆ, ਇਮਤਿਹਾਨ ਹੋਣਾ। ਪਰਚਾ ਸ਼ਬਦ ਕਾ ਕੀ ਹੈ? ਸਿਆਣੇ ਵਿਦਵਾਨ ਕਹਿੰਦੇ ਨੇ ਪਰਚਾ ਜਿਹੜਾ ਸ਼ਬਦ ਹੈ ਇਸ ਦੀ ਉਤਪਤੀ ਸੰਸਕ੍ਰਿਤ ਵਿੱਚੋਂ ਹੋਈ ਹੈ। ਪਰਚਾ ਸ਼ਬਦ ਕਾ, ਪਰਚੇ ਦਾ ਅਰਥ ਕਾਗਜ਼ ਦਾ ਟੁਕੜਾ, ਪਰਚੇ ਦਾ ਅਰਥ ਹੈ ਐਗਜ਼ਾਮ, ਇਮਤਿਹਾਨ, ਅਤੇ ਪਰਚਾ ਇਹਦਾ ਅਰਥ ਹੈ ਪ੍ਰੀਚਿਆ, ਜਾਣਕਾਰੀ, ਅਭਿਆਸ। ਪਰਚੇ ਦਾ ਅਰਥ ਹੈ ਢੇਰ ਲਾਉਣਾ, ਪਰਚੇ ਦਾ ਅਰਥ ਹੈ ਇਕੱਤਰ ਕਰਨਾ, ਪਰਚੇ ਦਾ ਅਰਥ ਹੈ ਕਿ ਗਿਆਨ ਦਾ ਮੰਥਨ ਕਰਨਾ। ਸਿਆਣੇ ਵਿਦਵਾਨਾਂ ਨੇ ਪਰਚਾ ਸ਼ਬਦ ਕਾ ਅਰਥ ਕੀਤੇ ਨੇ ਕਿ ਭਾਈ ਗੁਰਸਿੱਖੋ, ਹਜ਼ੂਰ ਨੇ ਕਿਹਾ ਕਿ ਸਿੱਖ ਦਾ ਪ੍ਰੀਚਿਆ, ਸਿੱਖ ਦਾ ਅਭਿਆਸ ਇਹ ਗੁਰੂ ਕਾ ਸ਼ਬਦ ਹੋਵੇ। ਪੂਜਾ ਅਕਾਲ ਕੀ ਕਰਨੀ ਹੈ? ਪਰਚਾ ਸ਼ਬਦ ਕਾ ਹੈ। ਹੁਣ ਜਦੋਂ ਸ਼ਬਦ ਦਾ ਕੋਈ ਅਭਿਆਸ ਕਰਦਾ ਦਿਨ ਬ ਦਿਨ, ਤੇ ਸ਼ਬਦ ਆਪਣੀ ਕਲਾ ਵਰਤਾਏਗਾ, ਉਹਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਭਾਈ ਸਾਹਿਬ ਦਾਸ ਤੋਂ ਪਹਿਲਾਂ ਕਥਾ ਕਰ ਰਹੇ ਸਨ, ਉਹ ਸ਼ਬਦ ਦਾ ਜ਼ਿਕਰ ਕਰ ਰਹੇ ਸਨ। ਭਾਵਾਂ ਕਿ ਸ਼ਬਦ ਦੇ ਅਰਥ ਬੜੇ ਗਹਿਰੇ ਨੇ, ਬਾਣੀ ਵੀ ਸ਼ਬਦ ਦਾ ਅਰਥ ਉਪਦੇਸ਼ ਵੀ ਹੈ, ਬਾਣੀ ਵੀ ਸ਼ਬਦ ਦਾ ਅਰਥ ਬੋਲ ਵੀ ਨੇ, ਬਾਣੀ ਵੀ ਸ਼ਬਦ ਦਾ ਅਰਥ ਪਰਮਾਤਮਾ ਵੀ ਹੈ, ਬਾਣੀ ਵੀ ਸ਼ਬਦ ਦਾ ਅਰਥ ਹਜ਼ੂਰ ਨੇ ਗਿਆਨ ਵੀ ਕੀਤੇ। ਪਰਚਾ ਸ਼ਬਦ ਕਾ, ਸ਼ਬਦ ਦਾ ਅਭਿਆਸ, ਸ਼ਬਦ ਨਾਲ ਆਪਣੀ ਸਾਂਝ ਬਣਾਉਣੀ, ਸ਼ਬਦ ਦੀ ਕਮਾਈ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸ਼ਬਦ ਦੀ ਕਮਾਈ 'ਤੇ ਬਹੁਤ ਵੱਡਾ ਜ਼ੋਰ ਦਿੱਤਾ। ਦੇਖੋ ਅੱਜ ਜਿਹੜੀ ਦੇਹਧਾਰੀ ਦੀ ਪਰੰਪਰਾ ਕਹਿ ਰਹੇ ਸਨ, ਹਜ਼ੂਰ ਨੇ ਇੱਥੇ ਸੰਕੋਚ ਕੇ ਕਿਹਾ, ਸਿੱਖੋ ਅੱਜ ਤੋਂ ਬਾਅਦ ਗੁਰਿਆਈ, ਗੁਰਤਾ, ਗੱਦੀ ਦਾ ਤਿਲਕ ਕਿਸੇ ਦੇ ਭਾਲ ਨਹੀਂ ਲੱਗੇ, ਕਿਸੇ ਦੇ ਮੱਥੇ ਨਹੀਂ। ਗੁਰਤਾ ਗੱਦੀ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲ। ਜਿਹੜੇ ਲੋਕ ਅੱਜ ਕੱਲ੍ਹ ਵੀ ਕਹਿ ਰਹੇ ਨੇ ਦੇਹਧਾਰੀ ਗੁਰੂ ਦੀ ਪੂਜਾ ਹੋਣੀ ਚਾਹੀਦੀ ਹੈ, ਦੇਹਧਾਰੀ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ, ਕਮਾਲ ਦੀ ਗੱਲ, ਦਿੰਦੇ ਉਹ ਵੀ ਮੰਤਰ ਨੇ। ਦੇਹਧਾਰੀ ਕਦੀ ਆਪਣੇ ਚੇਲਿਆਂ ਦੇ ਨਾਲ ਤਾਂ ਨਹੀਂ ਰਹਿੰਦਾ ਹਰ ਵਕਤ, ਦੇਹਧਾਰੀ ਗੁਰੂ ਵੀ ਆਪਣੇ ਚੇਲਿਆਂ ਨੂੰ ਸ਼ਬਦ ਦਾ, ਅੱਖਰਾਂ ਦਾ ਜੋੜ ਮੰਤਰ ਦੇ ਰਿਹਾ ਹੈ। ਤੇ ਜੇ ਉਹਦਾ ਚੇਲਾ ਵੀ ਮੰਤਰ ਦਾ ਅਭਿਆਸ ਕਰਦਾ ਹੈ, ਤੇ ਗੁਰੂ ਨੇ ਤਾਂ ਮੁੱਦਤ ਪਹਿਲਾਂ ਕਹਿ ਦਿੱਤਾ, ਸਿੱਖਾਂ ਅੱਜ ਤੋਂ ਬਾਅਦ ਤੇਰਾ ਪ੍ਰੀਚਿਆ, ਤੇਰੀ ਜਾਣਕਾਰੀ, ਤੇਰਾ ਅਭਿਆਸ ਕੇਵਲ ਗੁਰੂ ਕਾ ਸ਼ਬਦ ਹੋਵੇਗਾ। ਸ਼ਬਦ, ਇਸ ਤੋਂ ਅਗਲੀ ਰਹੀ ਬੇਨਤੀ, ਸ਼ਬਦ ਦਾ ਅਭਿਆਸ ਅਖਰੀ ਸ਼ਬਦ ਹੈ। ਚਲੋ ਜਦੋਂ ਅਸੀਂ ਸ਼ਬਦ ਨੂੰ ਵੰਡਾਂਗੇ, ਧੁਨਾਤਮਕ ਸ਼ਬਦ, ਵਰਣਾਤਮਕ ਸ਼ਬਦ ਦਾ ਜ਼ਿਕਰ ਕਰਾਂਗੇ। ਪਿਛਲੇ ਸਾਲ ਦਾਸ ਨੇ ਕਰਜ਼ ਕੀਤੀ ਸੀ, ਸ਼ਬਦ ਤਿੰਨਾਂ ਰੂਪਾਂ 'ਚ ਵਰਦਾ ਹੈ, ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਗੁਰਮੁਖ ਰਿਹਾ ਸਮਾਈ। ਨਾਦ ਰੂਪ ਹੈ, ਵੇਦ ਦਾ ਅਰਥ ਗਿਆਨ ਰੂਪ ਹੈ, ਅਤੇ ਸ਼ਬਦ ਤਾਂ ਸਾਰੀਆਂ ਥਾਵਾਂ 'ਤੇ ਸਮਾਇਆ ਹੋਇਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਬਖਸ਼ਿਸ਼ ਕਰਦੇ ਨੇ, ਪੂਜਾ ਅਕਾਲ ਕੀ, ਪਰਚਾ ਪ੍ਰੀਚਿਆ ਕੇਵਲ ਗੁਰੂ ਦੇ ਸ਼ਬਦ ਦਾ। ਹੁਣ ਜਿਹੜਾ ਸ਼ਬਦ ਦਾ ਅਭਿਆਸ ਰੋਜ਼ ਕਰੇਗਾ, ਇੱਕ ਦਿਨ ਮਨ ਜ਼ਰੂਰ ਟਿਕੇਗਾ, ਸ਼ਬਦ ਜ਼ਰੂਰ ਸਾਡੇ ਅੰਦਰ ਨੂੰ ਟਿਕਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਵਚਨ ਕੀਤਾ, ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ, ਅਸੀਂ ਦੋ ਪਦਿਆਂ ਦਾ ਸ਼ਬਦ ਪੜ੍ਹਨੇ ਆ ਕਿ ਖਮਾਰੀ ਪਿਆਰੀ ਅੰਮ੍ਰਿਤ ਧਾਰੀ, ਇਹ ਹੈ ਪ੍ਰੀਚਿਆ, ਗੁਰੂ ਦੇ ਸ਼ਬਦ ਦਾ ਅਭਿਆਸ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮੁਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਖਿਨ ਰਮ, ਥੋੜ੍ਹਾ ਜਿਹਾ ਅਭਿਆਸ ਕਰ, ਗੁਰ ਗਮ, ਖਿਨ ਰਮ, ਗੁਰ ਗਮ, ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਜੇ ਤੂੰ ਸ਼ਬਦ ਦਾ ਅਭਿਆਸ ਕਰੇਗਾ ਫਿਰ ਜਮਾ ਦੇ ਘਰ ਨੂੰ ਨਹੀਂ। ਭਾਈ ਸਾਹਿਬ ਗੁਰਦਾਸ ਸਾਹਿਬ, ਉਹ ਸਿੱਖ ਸ਼ਬਦ ਕਮਾਉਂਦੇ ਨੇ ਕਿਉਂਕਿ ਉਹਨਾਂ ਜੋ ਕੁਛ ਸੀ ਲਿਖਿਆ ਉਹਨਾਂ ਪਹਿਲਾਂ ਕਮਾਇਆ। ਉਹਨਾਂ ਨੂੰ ਕਿਸੇ ਪੁੱਛਿਆ ਵੀ ਰੋਜ਼ ਰੋਜ਼ ਸ਼ਬਦ ਦਾ ਅਭਿਆਸ ਕਰੀਏ, ਇਹਦਾ ਫਲ ਕੀ ਹੈ? ਭਾਈ ਸਾਹਿਬ ਨੇ ਬੜੇ ਸੋਹਣੇ ਬਚਨ ਕਹਿ, ਕਹਿੰਦੇ ਨੇ ਅਭਿਆਸ ਜ਼ਿੰਦਗੀ 'ਚ ਕਦੀ ਨਾ ਛੱਡਿਓ। ਆਪਣੇ ਆ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਨਾ, ਇਹ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਪਤਾ, ਇੱਕ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਕੀਰਤਨ ਕਥਾ ਕਰਦੇ ਸਨ। ਮੈਂ ਉਹਨਾਂ ਦੀ ਇੱਕ ਛੋਟੀ ਜਿਹੀ ਘਟਨਾ ਆਪ ਜੀ ਨੂੰ ਸੁਣਾ ਦੇਣਾ ਹੈ, ਤਾਂ ਉਹ ਕਹਾਣੀ। ਉਹਨਾਂ ਨੂੰ ਕਿਸੇ ਕਿਹਾ ਵੀ ਰੋਜ਼ ਸ਼ਬਦ ਦਾ ਅਭਿਆਸ ਕੋਈ ਜ਼ਰੂਰੀ ਹੈ? ਹੁਣ ਜਿਵੇਂ ਅੱਜ ਸਾਡੇ ਲੋਕ ਕਹਿਣ ਲੱਗ ਪੈਂਦੇ ਨਿਤਨੇਮ ਰੋਜ਼ ਕਿਉਂ ਜ਼ਰੂਰੀ ਹੈ ਜੀ, ਇੱਕੋ ਚੀਜ਼ ਰੋਜ਼ ਕਿਉਂ ਰਿਪੀਟ ਕੀ ਕਰਨੇ ਆ? ਉਹਨਾਂ ਨੂੰ ਆਪਣੀ ਬੋਡੀ ਦਾ ਪਤਾ ਨਹੀਂ। ਜਿਸ ਦਿਨ ਉਹਨਾਂ ਦੇ ਤਨ ਦੀ ਪੁਨਰੁਕਤੀ, ਜਿਸ ਦਿਨ ਉਹਨਾਂ ਦੇ ਤਨ 'ਤੇ ਆ ਵਾਰ ਵਾਰ ਵਾਪਰਨ ਵਾਲੀ ਕਿਰਿਆ ਰੁਕ ਜਾਏਗੀ, ਉਦਨ ਸੰਸਾਰ ਵਿੱਚ ਰਹਿੰਦਾ ਹੋਇਆ ਬੰਦਾ ਉਹਦਾ ਤਨ ਮੁਰਦਾ ਹੋ ਜਾਏਗਾ। ਰੋਜ਼ ਰੋਜ਼ ਬਾਣੀ ਪੜ੍ਹਨ ਵਾਲੇ ਤਾਂ ਕਹਿੰਦੇ ਆ ਰੋਜ਼ ਨਿਤਨੇਮ ਕਿਉਂ, ਕਦੀ ਕਿਸੇ ਨੇ ਕਿਹਾ ਵੀ ਰੋਜ਼ ਪ੍ਰਸ਼ਾਦਾ ਕਿਉਂ? ਵਾਰ ਵਾਰ ਦਿਲ ਕਿਉਂ ਧੜਕਦਾ? ਵਾਰ ਵਾਰ ਸਵਾਸ ਕਿਉਂ ਹੁੰਦੇ ਨੇ? ਵਾਰ ਵਾਰ ਕਿਡਨੀ ਖੂਨ ਕਿਉਂ ਸਾਫ਼ ਕਰਦੀ ਹੈ? ਵਾਰ ਵਾਰ ਬਲੱਡ ਪ੍ਰੈਸ਼ਰ ਕਿਉਂ ਆਪਣਾ ਸਰਕਲ ਬਣਾ ਰਿਹਾ ਹੈ? ਜੇ ਬੋਡੀ ਵਿੱਚ ਵਾਰ ਵਾਰ ਦੀ ਕਿਰਿਆ ਖਤਮ ਹੋ ਜਾਏਗੀ, ਤਨ ਮੁਰਦਾ ਹੋ ਜਾਏਗਾ। ਜੇ ਸਿੱਖਾਂ ਤੂੰ ਵਾਰ ਵਾਰ ਗੁਰੂ ਕਹਿਣਾ ਬੰਦ ਕਰ ਦੇਗਾ, ਤੇਰਾ ਅੰਦਰ ਮੁਰਦਾ ਹੋ ਜਾਏ। ਉਹਨਾਂ ਨੇ ਬੜੀ ਸੋਹਣੀ ਇੱਕ ਗੱਲ ਕਹੀ, ਮੈਂ ਸਿਰਫ ਕਹਾਣੀ ਰੂਪ 'ਚ ਕਹਿਣ ਲੱਗਾ, ਮਹਾਂਪੁਰਖ ਹੋ ਸਕਦਾ ਸੁਣਾਈ ਹੋਵੇ। ਕਹਿੰਦੇ ਨੇ ਇੱਕ ਵਾਰੀ ਨਾ ਲੋਕਾਂ ਕੋਲ ਧਨ ਬੜਾ ਆ ਗਿਆ। ਹੁਣ ਧਨ ਆ ਗਿਆ ਤੇ ਬੰਦੇ ਦਾ ਸੁਭਾਅ ਹੈ ਜਦੋਂ ਧਨ ਆ ਜਾਏ ਉਦੋਂ ਕਈ ਵਾਰੀ ਪਰਮਾਤਮਾ ਨੂੰ, ਕਈ ਵਾਰੀ ਕਿ ਅਕਸਰ ਧਨ ਦੇ ਜ਼ੋਰ ਨਾਲ ਬੰਦਿਆਂ ਨੂੰ ਪਰਮਾਤਮਾ ਭੁੱਲ ਹੀ ਜਾਂਦਾ। ਲੋਕਾਂ ਨੇ ਦੇਵ ਪੂਜਾ ਛੱਡ ਦਿੱਤੀ ਤੇ ਸਾਰੇ ਦੇਵਤੇ ਇਕੱਠੇ, ਉਹਨਾਂ ਕਿਹਾ ਵੀ ਇਹ ਕਾਰਨ ਕੀ ਹੋ ਗਿਆ? ਅੱਗੇ ਲੋਕ ਯੱਗ ਕਰਦੇ ਸਨ, ਮੰਦਰਾਂ 'ਚ ਜਾ ਕੇ ਪੂਜਾ ਕਰਦੇ ਸਨ, ਹਵਨ ਕਰਦੇ ਸਨ। ਇਹਨੂੰ ਇਹ ਨਾ ਸਮਝਣਾ ਮੈਂ ਪੂਜਾ ਕਾਲ ਕੀ ਕਹਿ ਕੇ ਕਿਸੇ ਹੋਰ ਪਾਸੇ ਲਿਜਾ ਰਿਹਾ, ਮੈਂ ਕਹਾਣੀ ਸ਼ਬਦ ਵਰਤਿਆ। ਉਹਨਾਂ ਕਿਹਾ ਵੀ ਹੋ ਕੇ ਗਿਆ, ਲੋਕੀ ਪੂਜਾ ਨਹੀਂ ਕਰਦੇ, ਕੋਈ ਜਾਪ ਨਹੀਂ, ਕੋਈ ਯੱਗ ਨਹੀਂ। ਤੇ ਸਾਰਿਆਂ ਇਕੱਠੇ ਸਲਾਹ ਕੀਤੀ ਵੀ ਅਸਲ 'ਚ ਲੋਕਾਂ ਕੋਲ ਰੁਪਈਆ ਬੜਾ ਹੋ ਗਿਆ। ਵਾਹਿਗੁਰੂ ਕਿਰਪਾ ਕਰੇ, ਜੇ ਬੰਦੇ ਕੋਲ ਧਨ ਵਧੇ ਤੇ ਇਹਦਾ ਨਿਤਨੇਮ ਵੀ ਹੋਰ ਵਧੀ ਜਾਏ। ਜਿਹੜੇ ਲੋਕ ਪਤੰਗ ਉੱਚੀ ਲਿਜਾਣੀ ਚਾਹੁੰਦੇ ਨੇ ਉਹ ਡੋਰ ਵੀ ਲੰਬੇਰੀ ਕਰਨ, ਤੇ ਜਿਹੜੇ ਗੁੱਡੀ ਉੱਚੀ ਚੜ੍ਹਨੀ ਦੇਖਣੀ ਚਾਹੁੰਦੇ ਨੇ, ਜੇ ਡੋਰ ਛੋਟੀ ਹੋਵੇਗੀ ਗੁੱਡੀ ਉੱਚੀ ਨਹੀਂ ਚੜ੍ਹਨੀ। ਚੇਤੇ ਰੱਖੀ, ਜੇ ਤੇਰੀ ਗੁੱਡੀ ਉੱਚੀ ਚੜ੍ਹਦੀ ਪਈ ਹੈ ਤੇ ਸ਼ਬਦ ਦਾ ਨੇਮ ਵੀ ਆਪਣਾ ਹੋਰ ਤੂੰ ਜ਼ਿਆਦਾ ਕਰ ਦੇ। ਜਿੰਨੀ ਡੋਰ ਵੱਧ ਹੋਵੇਗੀ ਉਨੀ ਗੁੱਡੀ ਉੱਚੀ ਜਾਏਗੀ। ਉਹਨਾਂ ਕਿਹਾ ਲੋਕ ਪੂਜਾ ਛੱਡ ਗਏ ਇਸ ਕਰਕੇ ਕਿਉਂਕਿ ਇਹਨਾਂ ਕੋਲ ਧਨ ਆ ਗਿਆ। ਕਹਿੰਦੇ ਹੁਣ ਕਰੀਏ ਕੀ? ਕਹਿੰਦੇ ਕੰਮ ਸੌਖਾ ਹੈ, ਬਸ ਕਾਲ ਪਾ ਦਿਓ। ਜਿੱਦਣ ਭੁੱਖ ਪਈ ਸਾਰੇ ਭੱਜਣਗੇ ਮੰਦਰਾਂ ਨੂੰ ਧਰਮ ਵਾਲੇ ਪਾਸੇ। ਉਹਨਾਂ ਕਿਹਾ ਜੀ ਇਹ ਕਿਵੇਂ ਹੋਵੇਗਾ? ਕਹਿੰਦੇ ਨੇ 12 ਸਾਲ ਮੀਂਹ ਪਾਉਣਾ ਬੰਦ ਕਰ ਦਿਓ, 12 ਸਾਲ ਮੀਂਹ ਨਾ ਪਾਈਏ। ਇੰਦਰ ਦੇਵਤਾ ਦਾ ਫਰਜ਼ ਸੀ ਮੀਂਹ ਪਾਉਣਾ, ਪਰ ਚੇਤੇ ਰੱਖਿਓ ਗੁਰੂ ਘਰ ਵਿੱਚ ਗਾਵਨ ਤੁੱਧ ਨੂੰ ਇੰਦਰ ਇੰਦਰਾਸਨ ਬੈਠੇ, ਕਿਆ ਉੱਠ ਉੱਠ ਦੇਖੋ ਬਪੜੇ ਇਸ ਮੇਘੇ ਹੱਥ ਕਿਛ ਨਾਹੇ, ਜਿਨ ਇਹ ਮੇਘ ਪਠਾਇਆ ਤਿਸ ਰੱਖੋ ਮਨ ਮਾਖੇ। ਕਹਿੰਦੇ ਤੁਸੀਂ 12 ਸਾਲ ਮੀਂਹ ਨਹੀਂ ਪੈਣ ਦੇਣਾ। ਉਹ ਪੁੱਛਦੇ ਨੇ 12 ਸਾਲ ਦੇਵਤਿਆਂ ਦੇ ਕਿ 12 ਸਾਲ ਮਨੁੱਖਾਂ ਦੇ? ਕਹਿਣ ਲੱਗੇ 12 ਸਾਲ ਮਨੁੱਖਾਂ ਦੇ। ਇੰਦਰ ਦੇਵਤਾ ਕਹਿਣ ਲੱਗੇ ਮਨੁੱਖਾਂ ਦੇ 12 ਸਾਲ ਕਿਵੇਂ ਗਿਣਤੀ ਹੋਵੇਗੀ, ਕਿਉਂਕਿ ਦੇਵਤਿਆਂ ਦੇ ਸਾਲ ਵੱਡੇ ਨੇ। ਤੇ ਕਹਿਣ ਲੱਗੇ ਤੁਹਾਡੀ ਡਿਊਟੀ ਹੈ ਸਿਰ ਮੀਂਹ ਪਾਉਣ ਦੀ, ਇਹ ਕੰਮ ਸ਼ਿਵ ਜੀ ਕਰਨਗੇ। ਜਦੋਂ 12 ਸਾਲ ਲੰਘ ਜਾਣਗੇ ਤੇ ਸ਼ਿਵ ਜੀ ਸੰਖ ਵਜਾਉਣਗੇ। ਜਦੋਂ ਭਗਵਾਨ ਸ਼ਿਵ ਨੇ ਸੰਖ ਵਜਾਇਆ ਤੁਸੀਂ ਗਿਣਤੀ ਮਿਣਤੀ 'ਚ ਨਹੀਂ ਪੈਣਾ, ਤੁਸੀਂ ਮੀਂਹ ਵਰਸਾ ਦੇਣਾ। ਫੈਸਲਾ ਹੋ ਗਿਆ, ਸਾਰੇ ਦੇਵਤੇ ਆਪਣੀਆਂ ਆਪਣੀਆਂ ਪੁਰੀਆਂ ਨੂੰ ਚੱਲ ਪਏ। ਰਸਤੇ 'ਚ ਇੱਕ ਜ਼ਿਮੀਂਦਾਰ ਹਲ ਵਾਹੁੰਦਾ ਪਿਆ ਸੀ, ਜੇਠ ਦਾ ਮਹੀਨਾ, ਕੜਕਦੀ ਧੁੱਪ। ਸ਼ਿਵ ਜੀ ਨੇ ਦੇਖਿਆ, ਕਹਿਣ ਲੱਗੇ ਵੀ ਮੀਂਹ ਤਾਂ 12 ਸਾਲ ਨਹੀਂ ਪੈਣਾ, ਇਹ ਵਿਚਾਰਾ ਬਲਦਾਂ ਨੂੰ ਅੱਗੇ ਲਾਈ ਬੈਠਾ, ਇਹਨੂੰ ਸਮਝਾ ਦਈਏ ਵੀ ਬਲਦ ਲੈ ਕੇ ਘਰ ਜਾ, ਮੀਂਹ ਨਹੀਂ ਪੈਣਾ। ਉਹਦੇ ਕੋਲ ਗਿਆ, ਕਹਿਣ ਲੱਗੇ ਜ਼ਿਮੀਂਦਾਰਾ ਗੱਲ ਸੁਣ, ਬਲਦ ਰੋਕ। ਉਹ ਕਹਿੰਦਾ ਬਾਬਾ ਜੀ ਵੱਟ ਉੱਤੇ ਬਹਿ ਜਾਓ, ਵੱਟ ਸ਼ਬਦ ਆਪਾਂ ਸਮਝਦੇ, ਡੋਲ 'ਤੇ ਬਹਿ ਜਾਓ, ਅਜੇ ਬਲਦ ਤੁਰਦੇ ਪਏ ਨੇ, ਰੋਗਾ ਇੰਨਾ ਚੱਲਣਾ ਨਹੀਂ, ਮੈਨੂੰ 4 ਸਿਹਾੜ ਪੂਰੇ ਕਰ ਲੈਂਦੇ। ਉਹ ਰੋਗਾ, ਉਹ ਸਿਹਾੜ ਪੂਰੇ ਕਰਕੇ ਆਇਆ ਤੇ ਆਉਂਦਿਆਂ ਸਾਰ ਪੁੱਛਦਾ ਜੀ ਦੱਸੋ। ਕਹਿਣ ਲੱਗੇ ਸਿਰਫ ਤੈਨੂੰ ਇਕੱਲੇ ਨੂੰ ਦੱਸਣ ਲੱਗੇ ਹਾਂ, 12 ਸਾਲ ਮੀਂਹ ਨਹੀਂ ਪੈਣਾ, ਕੱਲ੍ਹ ਨੂੰ ਹਲ ਪੰਜਾਲੀ ਨਾ ਲੈ ਕੇ ਆਏ ਖੇਤਾਂ 'ਚ। ਉਹ ਅੱਕਿਆ ਪਿਆ ਸੀ ਬੜਾ ਹਲਵਾਂ ਕੇ। ਉਹ ਕਹਿੰਦਾ 12 ਸਾਲ ਦੀ ਥਾਂ 32 ਸਾਲ ਵੀ ਮੀਂਹ ਨਾ ਪਏ, ਮੈਂ ਤਾਂ ਹੋਰ ਰੋਜ਼ ਹਲਵਾਉਂਗਾ। ਉਹਨਾਂ ਸੋਚਿਆ ਵੀ ਗੁੱਸਾ ਕਰ ਗਿਆ, ਕਹਿਣ ਲੱਗੇ 12 ਸਾਲ ਤੂੰ 32 ਸਾਲ ਕਹਿੰਦਾ, ਇਹਦਾ ਕਾਰਨ ਕੀ ਜਦੋਂ ਮੀਂਹ ਨਹੀਂ ਪੈਣਾ? ਕਹਿੰਦਾ 12 ਸਾਲ ਤਾਂ ਆਖਰ ਮੁੱਕਣੇ ਨੇ ਨਾ, ਜੇ ਮੈਂ 1 ਸਾਲ ਖਲ ਵਾਹਣਾ ਛੱਡ ਦਿੱਤਾ, ਮੈਨੂੰ ਖਲ ਦਾ ਮੁੰਨਾ, ਮੁੰਨਾ ਸ਼ਬਦ ਬੜਾ ਪੁਰਾਣਾ, ਇਹ ਪਕੜਨਾ ਭੁੱਲ ਜਾਣਾ, ਬਲਦਾਂ ਨੂੰ ਖਲ ਅੱਗੇ ਤੁਰਨਾ ਭੁੱਲ ਜਾਣਾ, ਮੈਂ ਰੋਜ਼ ਨੇਮ ਨਾਲ 4 ਸਿਹਾੜ ਕੱਢਾਂਗਾ। ਪਾਰਵਤੀ ਜੀ ਕਹਿਣ ਲੱਗੇ ਸ਼ਿਵੋ ਸੰਖ ਵਜਾ ਕੇ ਦੇਖ ਲਓ, ਕਿਤੇ 12 ਸਾਲ ਬਾਅਦ ਤੁਹਾਨੂੰ ਨਾ ਭੁੱਲ ਜਾਏ। ਉਹਨੇ ਜੀ ਮਾਰੀ ਫੂਕ, ਸ਼ਿਵ ਜੀ ਨੇ ਸੰਖ ਵਿੱਚੋਂ ਆਈ ਆਵਾਜ਼, ਇੰਦਰ ਦੇਵਤੇ ਨੇ ਸਮਝਿਆ 12 ਸਾਲ ਲੰਘ ਨਾਲ ਮੀਂਹ ਪੈ ਗਿਆ। ਉਹ ਜ਼ਿਮੀਦਾਰ ਕਹਿੰਦਾ ਬਾਬਾ ਮੈਂ ਝੂਠਾ ਕਿ ਤੂੰ? ਕਹਿਣ ਲੱਗੇ ਤੂੰ ਵੀ ਸੁੱਚਾ, ਮੈਂ ਵੀ ਝੂਠਾ ਨਹੀਂ, ਸੱਚ ਏਵੇ ਅਜੇ ਤੂੰ ਹੱਲ ਨਹੀਂ ਵਾਇਆ, ਤੂੰ 12 ਸਾਲ ਦੇ ਨੇਮ ਦਾ ਪਰਣ ਕੀਤੇ ਤੇ ਕਾਲ ਤੋਂ ਲੋਕਾਂ ਦਾ ਖਹਿੜਾ ਛੱਟ ਗਏ। ਬਾਬਾ ਗੁਰਮੁਖ ਸਿੰਘ ਕਹਿੰਦੇ ਸਨ ਤੂੰ ਨਿਤ ਨੇਮ ਕਦੀ ਨਾ ਛੱਡੀ, ਜੇ 12 ਸਾਲ ਦੀ ਔੜ 12 ਘੜੀਆਂ ਵਿੱਚ ਮੁੱਕ ਸਕਦੀ ਹੈ ਤੇ ਕਰੋੜਾਂ ਜਨਮਾਂ ਦਾ ਵਿਛੋੜਾ ਇੱਕ ਦਿਨ ਦੇ ਨਿਤ ਨੇਮ ਵਿੱਚ ਮੁੱਕ ਸਕਦਾ। ਦੇਖੋ ਨੇਮ ਪਰਚਾ ਸ਼ਬਦ ਕਾ ਰੋਜ਼ ਅਭਿਆਸ ਕਰਾਂਗੇ। ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ, ਉਹਨਾਂ ਨੇ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਨੇ ਜੇ ਅਜੇ ਗੱਲ ਨਹੀਂ ਬਣੀ, ਭਾਈ ਵੀਰ ਸਿੰਘ ਤਾਂ ਕਹਿੰਦੇ ਸਨ ਸਾਡੇ ਲੋਕ ਕਹਿੰਦੇ ਨੇ ਅਜੇ ਰਸ ਨਹੀਂ ਆਇਆ ਜੀ, ਅਸੀਂ ਨਿਤਨੇਮ ਛੱਡ ਦਿੱਤਾ। ਭਾਈ ਸਾਹਿਬ ਨੂੰ ਕਿਸੇ ਕਿਹਾ, ਉਹ ਹੱਸ ਕੇ ਕਹਿੰਦੇ ਨੇ ਜਦੋਂ ਟਰਾਂਸਫਾਰਮ ਤੋਂ ਬਿਜਲੀ ਉੱਡ ਜਾਏ ਤੇ ਖੰਭੇ ਤੋਂ ਕਨੈਕਸ਼ਨ ਤੋੜ ਦਿੰਦੇ ਹੋ? ਕਹਿੰਦੇ ਨੇ ਲੱਗਾ ਰਹਿਣ ਦਿੰਦੇ ਆ। ਕਹਿੰਦੇ ਨੇ ਜਦੋਂ ਬਿਜਲੀ ਜਾਗ ਹੀ ਨਹੀਂ ਰਹੀ, ਪਾਣੀ ਨਹੀਂ ਆ ਰਿਹਾ, ਤੋੜੋ। ਕਹਿਣ ਲੱਗੇ ਕਨੈਕਸ਼ਨ ਨਹੀਂ ਤੋੜਨਾ, ਕੀ ਪਤਾ ਬਿਜਲੀ ਕਦੋਂ ਆ ਜਾਏ। ਕਹਿੰਦੇ ਨੇ ਨੇਮ ਦਾ ਕਨੈਕਸ਼ਨ ਨਾ ਤੋੜਿਓ। ਪਤਾ ਨਹੀਂ ਕਿਸ ਘੜੀ ਗੁਰੂ ਨੇ ਜੋਤ ਬਾਲ ਦੇਣੀ। ਮੈਂ ਅਰਜ਼ ਕਰਾਂ, ਭਾਈ ਸਾਹਿਬ ਕਹਿੰਦੇ ਨੇ ਦੀਵਾ ਬਲਦਾ ਹੋਵੇ ਪਤੰਗਾ ਕਿੰਨੇ ਕੁ ਦਿਨ ਪਰਿਕਰਮਾ ਕਰੇਗਾ, ਅਭਿਆਸ ਨਾ ਛੱਡੇ ਇੱਕ ਦਿਨ ਪਤੰਗਾ ਦੀਵੇ ਵੀ ਸਮਾ ਜਾਂਦਾ ਹੈ। ਕਮਲ ਦਾ ਫੁੱਲ ਖਿੜਿਆ ਹੋਵੇ, ਭਵਰਾ ਰੋਜ਼ ਪਰਿਕਰਮਾ ਕਰੇ ਇੱਕ ਦਿਨ ਫੁੱਲ ਵੀ ਸਮਾ ਜਾਂਦਾ ਹੈ, ਤੇ ਗੁਰਮੁਖੋ ਪੰਛੀ ਰੋਜ਼ ਦਾਣਾ ਚੁਣ ਜਾਏ ਨੇਮ ਨਾ ਛੱਡੇ ਇੱਕ ਦਿਨ ਜਾਲ ਵਿੱਚ ਪੈ ਜਾਂਦਾ, ਸਿੱਖ ਰੋਜ਼ ਸ਼ਬਦ ਦਾ ਪਰਚਾ ਪਾਏ ਇੱਕ ਦਿਨ ਗੁਰੂ ਦਾ ਬਚਨ ਇਹਦੇ ਅੰਦਰ ਨੂੰ ਟਿਕਾ ਦਿੰਦਾ। ਸਤਿਗੁਰੂ ਦੇ ਪਿਆਰੇ ਸਿੱਖ ਨੇ ਕਿਹਾ ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ ਕਬੂ ਕੈ ਜਵਾਰਾ ਮੈਂ ਪਰਤ ਜਰ ਜਾਏ ਹੈ, ਜੈਸੇ ਖਗ ਦਿਨ ਪ੍ਰਤ ਚੋਗ ਚੁਗ ਆਵੈ ਉੱਡ ਕਾਹੂ ਦਿਨ ਫਾਂਸੀ ਫਾਂਸੈ ਬੌਰ ਨਾ ਆਏ ਹੈ, ਜੈਸੇ ਅਲ ਕਮਲ ਕਮਲ ਪ੍ਰਤ ਖੋਜਤ ਨਿਤ ਕਬੂ ਕਮਲ ਦਲ ਸੰਪਟ ਸਮਾਏ ਹੈ, ਤੈਸੇ ਗੁਰਬਾਣੀ ਅਵਗਾਨ ਕਰਤ ਚਿਤ ਕਬੂ ਮਗਨ ਖਵੈ ਸ਼ਬਦ ਉਰ ਜਾਏ ਹੈ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ। ਹੁਣ ਆਖੋ ਗੁਰੂ ਤੇਗ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਨੇ। ਸਿੱਖਾਂ ਕਿਹਾ ਸਤਿਗੁਰੂ ਇਹ ਕਲਗੀ ਦੇਖੀ, ਇਹ ਸਰੂਪ ਦੇਖਿਆ, ਪੂਜਾ ਹੈ ਅਕਾਲ ਦੀ ਪਰਚਾ ਸ਼ਬਦ ਦਾ ਹੈ ਤੇ ਤੁਹਾਡੇ ਦੀਦਾਰ। ਕਹਿਣ ਲੱਗੇ ਇੱਕ ਕੰਮ ਕਰਿਓ, ਜਿਹਦਾ ਸ਼ਬਦ ਨਾਲ ਪਰਚਾ ਪੈ ਗਿਆ, ਜਿਹੜਾ ਅਕਾਲ ਕੀ ਪੂਜਾ ਕਰੇਗਾ, ਤੁਸੀਂ ਦੀਦਾਰ ਉਸ ਖਾਲਸੇ ਦਾ ਕਰਿਓ, ਉਸ ਖਾਲਸੇ ਦੇ ਹਿਰਦੇ ਵਿੱਚ ਮੇਰਾ ਨਿਵਾਸ ਹੋਵੇ। ਉਹ ਸ਼ਬਦ ਹੈ ਦੀਦਾਰ ਖਾਲਸੇ ਕਾ, ਦੋਨੋਂ ਸ਼ਬਦ ਫਾਰਸੀ ਦੇ, ਦੀਦਾਰ ਸ਼ਬਦ ਵੀ ਫਾਰਸੀ ਦਾ ਹੈ ਤੇ ਖਾਲਸਾ ਵੀ ਫਾਰਸੀ ਦਾ, ਕਿਉਂਕਿ ਖਾਲਸੇ ਵਿੱਚ ਗੁਰੂ ਆਪ ਵਰਤਦਾ ਹੈ। ਹਾਂ ਖਾਲਸੇ ਕਾ ਖਾਲਸਾ ਮੇਰੋ, ਜਾਂ ਸਾਹਿਬ ਨੇ ਫਰਮਾਇਆ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰਨਾ ਹੈ, ਵਕਤ ਮੇਰਾ ਹੋ ਗਿਆ ਹੈ। ਸਾਡੇ ਦਰਮਿਆਨ ਸਨਮਾਨਯੋਗ ਸਿੰਘ ਸਾਹਿਬ, ਬਾਬਾ ਕੁਲਵੰਤ ਸਿੰਘ ਜੀ, ਸਨਮਾਨਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਬਾਬਾ ਹਰੀ ਸਿੰਘ ਜੀ, ਸਿੰਘ ਸਾਹਿਬ ਗਿਆਨੀ ਖਰਦੀਪ ਸਿੰਘ ਜੀ, ਸਾਰੇ ਪਤਵੰਤੇ ਸੱਜਣ ਭਾਈ ਚਮਨਜੀਤ ਸਿੰਘ ਜੀ ਲਾਲ, ਉਹਨਾਂ ਤੁਹਾਡੇ ਦਰਸ਼ਨ ਕਰਨੇ। ਪ੍ਰੋਫੈਸਰ ਪੂਰਨ ਸਿੰਘ ਬੜਾ ਸਿਆਣਾ ਰਾਈਟਰ ਹੋਇਆ, ਅਤੇ ਮੈਂ ਇਹ ਨਹੀਂ ਕਿ ਇਹ ਕਹਾਂਗਾ ਵੀ ਬਹੁਤ ਪੜ੍ਹ ਰਹੇ ਇਸ ਹੋਮੇ ਲਈ, ਨਹੀਂ, ਕਿਉਂਕਿ ਗੁਰਮੁਖੋ ਉਹਨਾਂ ਕਮਾਈਆਂ ਵਾਲਿਆਂ ਨੂੰ ਪੜ੍ਹੋ ਅਤੇ ਅੰਦਰੋਂ ਸੁਰਤ ਚੱਲਦੀ। ਉਹਨੇ ਇੱਕ ਲੇਖ ਲਿਖਿਆ ਸੀ ਹਜ਼ੂਰ ਸਾਹਿਬ ਦੀ ਧਰਤੀ ਨੂੰ ਸਾਹਮਣੇ ਰੱਖ ਕੇ ਕਲਗੀ ਵਾਲੇ ਦੀ ਛਵੀ, ਬੜੇ ਕਮਾਲ ਦਾ ਲੇਖ। ਅਤੇ ਉਹ ਜਦੋਂ ਲਿਖਦਾ ਹੈ ਉਹ ਖੱਬਾ ਸੱਜਾ ਨਹੀਂ ਕੋਈ ਝਾਕਦਾ ਸ਼ਰ੍ਹਾਂ ਦਾ, ਉਹਨੇ ਗੱਲ ਕੇ ਕਹਿੰਦਾ ਮੇਰੇ ਮਨ 'ਚ ਆਇਆ ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਤਸਵੀਰ ਬਣਾਉਣੀ ਹੈ। ਦੀਦਾਰ ਖਾਲਸੇ ਕਾ ਕੀ ਹੈ, ਮਨ 'ਚ ਆਇਆ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾਉਣੀ ਹੈ। ਕਹਿੰਦਾ ਮੈਂ ਪੁੱਛਿਆ ਵੀ ਕਿਹਦੇ ਤੋਂ ਪੁੱਛਾਂ ਜਾ ਕੇ? ਕਹਿੰਦਾ ਮੈਂ ਰੰਗਾਂ ਦਾ ਡੱਬਾ ਲਿਆ, ਮੈਂ ਸਤਲੁਜ ਦੇ ਕਿਨਾਰੇ ਬਹਿ ਗਿਆ, ਉਹ ਅਲਬੇਲਾ ਸ਼ਾਇਰ ਹੈ। ਮੈਂ ਪੁੱਛਿਆ ਉਹ ਸਤਲੁਜ ਤੂੰ ਬੋਲ, ਜਦੋਂ ਕਲਗੀ ਵਾਲੇ ਤੇਰੇ ਤੋਂ ਆਰ ਪਾਰ ਹੁੰਦੇ ਸਨ ਉਹਨਾਂ ਦਾ ਸਵਰੂਪ ਕੈਸਾ ਸੀ, ਮੈਨੂੰ ਦੱਸ, ਮੈਂ ਰੰਗ ਭਰਨੇ ਚਾਹੁੰਦਾ। ਕਹਿੰਦਾ ਸਤਲੁਜ ਦਰਿਆ ਬੋਲਦਾ ਨਹੀਂ। ਮੈਂ ਤਸਵੀਰ ਬਣਾਈ ਅਤੇ ਜਲ ਪ੍ਰਵਾਹ ਕਰ ਦਿੱਤੀ ਅਤੇ ਮਨ ਨੇ ਕਿਹਾ ਨਹੀਂ ਇਹ ਅਕਾਲ ਦੇ ਸੁੱਤ ਦੀ ਤਸਵੀਰ ਨਹੀਂ, ਜਿਹੜਾ ਅਕਾਲ ਦਾ ਪੁੱਤਰ ਹੈ ਉਹਨੂੰ ਕਾਲ ਵਿੱਚ ਰਹਿਣ ਵਾਲਾ ਕਿਵੇਂ ਰਹਿ ਸਕਦਾ? ਸ਼ਬਦ ਦੇਖੋ ਗੈਰ, ਇਹ ਅਕਾਲ ਦੇ ਸੁੱਧ ਦੀ ਪੁੱਤਰ ਨਹੀਂ, ਮੈਂ ਤਸਵੀਰ ਨਹੀਂ, ਮੈਂ ਸੰਖੇ ਪਰਜ ਕਰਾਂਗਾ। ਕਹਿੰਦੇ ਮਨ ਨੇ ਕਿਹਾ ਚਲੋ ਯਮੁਨਾ ਦੇ ਕਿਨਾਰੇ ਗਏ ਸਨ, ਕਵੀਆਂ ਨੂੰ ਢਾਲਾਂ ਭਰ ਭਰ ਕੇ ਦਿੱਤੀਆਂ। ਕਹਿਣ ਲੱਗੇ ਮੈਂ ਪੁੱਛਿਆ ਇਹ ਕਲੰਦਰੀ ਤੇਰਾ ਨਾਮ ਤਾਂ ਗੁਰੂ ਨੇ ਮੁੱਖ ਤੋਂ ਉਚਾਰਿਆ, ਦੇਸ਼ ਚਾਲ ਖੰਮ ਤੇ ਭੁਨ ਬਈ ਸ਼ਹਿਰ ਪਾਵਟੇ ਕੀ ਸੁਧ ਲਈ, ਕਲੰਦਰੀ ਤੱਟ ਕਰੇ ਬਿਲਾਸਾ। ਜਦੋਂ ਸਤਿਗੁਰੂ ਕਵੀ ਦਰਬਾਰ ਵਿੱਚ ਬਖਸ਼ਾਂ ਵਰਦੇ ਸਨ, ਮੈਨੂੰ ਦੱਸ ਗੁਰੂ ਗੋਬਿੰਦ ਸਿੰਘ ਦੇ ਸਰੂਪ ਦੀ ਝਲਕ ਕੀ ਸੀ? ਕਹਿੰਦੇ ਨੇ ਯਮੁਨਾ ਬਿਲਕੁਲ ਖਾਮੋਸ਼। ਮਨ ਨੇ ਕਿਹਾ ਚਲੋ ਪਟਨੇ ਦੀ ਗੰਗਾ ਨੂੰ ਪੁੱਛ ਲਾਂ, ਉਹਨੂੰ ਤਾਂ ਕੰਗਣ ਦੇ ਕੇ ਗਏ ਸਨ। ਕਹਿੰਦੇ ਨੇ ਮੈਂ ਪੁੱਛਿਆ ਜਦੋਂ ਕਲਗੀ ਵਾਲੇ ਨੇ ਤੇਰੇ ਵਿੱਚ ਕੰਗਣ ਸੱਟੇ ਅਤੇ ਮਾਤਾ ਲੈ ਕੇ ਆਏ ਦੂਜਾ ਕਣ ਕੰਗਣ ਦੱਸਿਆ ਅਤੇ ਹੱਸ ਕੇ ਕਹਿੰਦੇ ਨੇ ਮਾਂ ਇੱਥੇ ਡਿੱਗਾ, ਇਹ ਕਹਿਣ ਲੱਗੇ ਸੱਚ ਹੀ ਉਹਦੀ ਤਸਵੀਰ ਕਾਗਜ਼ਾਂ 'ਤੇ ਨਹੀਂ, ਗੁਰੂ ਗੋਬਿੰਦ ਸਿੰਘ ਦੀ ਤਸਵੀਰ ਸੰਤ ਖਾਲਤੇ ਦੇ ਖਿਰਦੇ 'ਤੇ ਬਣਦੀ ਹੈ ਅਤੇ ਜਦੋਂ ਬਣਦੀ ਉਹਦੇ ਪਰਦੇ ਫਿਰ ਗੁਰੂ ਗੋਬਿੰਦ ਸਿੰਘ ਆਪ ਹਟਾਉਂਦਾ। ਤਸਵੀਰ ਬੋਲ ਕੇ ਕਹਿੰਦੀ ਹੈ ਤੂੰ ਮੈਂ, ਅਤੇ ਕਲਗੀ ਵਾਲਾ ਕਹਿੰਦਾ ਮੈਂ ਤੂੰ, ਕਹਿੰਦਾ ਛੱਡ ਓਏ ਡੱਬਾ ਰੰਗ ਦਾ, ਉੱਠ ਕਿਸੇ ਗੁਰੂ ਪਿਆਰੇ ਖਾਲਸੇ ਨੂੰ ਮਿਲ, ਕਿਉਂਕਿ ਖਾਲਸੇ ਵਿੱਚ ਗੁਰੂ ਗੋਬਿੰਦ ਸਿੰਘ ਆਪਣਾ ਨਿਵਾਸ ਕਰਦਾ ਹੈ। ਮੇਰੀ ਇੱਕ ਬੇਨਤੀ ਹੈ, ਤਿੰਨ ਗੱਲਾਂ ਸਾਡਾ ਸਿਧਾਂਤ ਨੇ। ਪੂਜਾ ਅਸੀਂ ਕੇਵਲ ਅਕਾਲ ਪੁਰਖ ਦੀ, ਸਾਡਾ ਪ੍ਰਿਚਿਆ ਅਭਿਆਸ ਗੁਰੂ ਦਾ ਸ਼ਬਦ, ਅਤੇ ਜੇ ਝਲਕ ਲੈਣੀ ਚਾਹੁੰਦੇ ਦ੍ਰਿਸ਼ਟਮਾਨ ਤਾਂ ਉਹ ਦੀਦਾਰ ਕੇਵਲ ਖਾਲਸੇ ਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ, ਕਿਰਪਾ ਕਰਨ ਗੁਰਮੁਖੋ, ਸ਼ਬਦ ਦੀ ਕਮਾਈ ਬਖਸ਼ ਦੇਣ, ਮਿਹਰ ਕਰਨ ਹਿਰਦੇ ਦੀ ਨਿਮਰਤਾ ਗਰੀਬੀ ਬਖਸ਼ਣ, ਸਭ ਦਾ ਤਹਿ ਦਿਲੋਂ ਧੰਨਵਾਦ। ਸਨਮਾਨਯੋਗ ਬਾਬਾ ਬਲਵਿੰਦਰ ਸਿੰਘ ਜੀ, ਉਹ ਵੀ ਸਤਿਗੁਰੂ ਦੇ ਚਰਨਾਂ ਵਿੱਚ ਸੇਵਾ ਨਿਭਾ ਰਹੇ ਨੇ, ਮੇਰੇ ਤੋਂ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਜੀ ਕਿਰਪਾ ਕਰਕੇ ਬਖਸ਼ ਦੇਣਾ। ਕੱਲ੍ਹ ਸਵੇਰ ਦਾ ਇੱਕ ਦੀਵਾਨ ਤਖ਼ਤ ਸਾਹਿਬ ਦੇ, ਕਿਉਂਕਿ ਕੱਲ੍ਹ ਸ਼ਾਮ ਨੂੰ ਜਾਣਾ ਹੈ, ਆਪ ਕਿਰਪਾ ਕਰਿਓ। ਸਨਮਾਨਯੋਗ ਬਜ਼ੁਰਗ ਸਿੰਘ ਸਾਹਿਬ ਬੈਠੇ ਹੋ, ਅਰਦਾਸ ਕਰਿਓ ਕਲਗੀ ਵਾਲਿਆ, ਸਿੱਖੀ ਦੀ ਵਿਆਖਿਆ ਕਰਨੇ ਖਾਂ, ਕਿਰਪਾ ਕਰੋ ਸਿੱਖੀ ਬਖਸ਼ ਦਿਓ, ਸਿੱਖੀ ਕਮਾਨ ਦੀ ਦਾਤ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।